ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤ੍ਰਿਗੁਣ ਆਤਮਕ ਸਾਮਿਆ ਅਵਸਥਾ ਚੇਤਨ ਪਾਤ ਸਹਿਤ ਪਹਿਚਾਨ ਹੋਏ ਵਿਕਾਰ ਅਵਸਥਾ ਤਿਸ ਕੀ ਪ੍ਰਿਥਕ ਪ੍ਰਿਥਕ ਬਨ ਤ੍ਰੈਗੁਣ ਬਾਨ। ਤ੍ਰਿਗੁਣ ਆਤਮਕ ਸਮੇ ਅਵਸਥਾ ਚੇਤਨ ਪਾਸ ਸਹਿਤ ਪਹਿਚਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਆਪ ਸਰਬੱਤ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਸਤਸੰਗਤ ਦਾ ਆਨੰਦ ਮਾਣਨ ਵਾਸਤੇ ਆਪਣੇ ਆਪਣੇ ਨਿਵਾਸ ਸਥਾਨਾਂ ਨੂੰ ਛੋੜ ਕਰਕੇ ਸੰਸਾਰ ਦੇ ਜਾਲ ਰੂਪ ਧੰਦਿਆਂ ਦਾ ਤਿਆਗ ਕਰਕੇ ਕੁਝ ਸਮਾਂ ਆਪਣੇ ਗੁਰਦੇਵ ਪਾਤਸ਼ਾਹ ਦੀ ਹਜ਼ੂਰੀ ਦਾ ਆਨੰਦ ਮਾਣਨ ਵਾਸਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਸਤਸੰਗਤ ਦੇ ਅੰਦਰ ਸੁਸ਼ੋਭਿਤ ਹੋਏ ਹੋ। ਸਤਿਗੁਰਾਂ ਦੀ ਪਾਵਨ ਸਤਸੰਗਤ ਜੋ ਹੈ ਸਤਸੰਗਤ ਮਾਨ ਸਰੋਵਰ ਦੇ ਅੰਦਰ ਹੰਸਾਂ ਦੀ ਨਿਆਈ ਹੋ ਕਰਕੇ ਆਪਣੀ ਖੁਰਾਕ ਲੈਣ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵਚਨ ਜਿਹੜੇ ਨੇ ਅੰਮ੍ਰਿਤ ਤੇ ਮਿੱਠੇ ਜਾ ਕੇ ਵਚਨ ਉਹ ਜਿਹੜੇ ਅੰਮ੍ਰਿਤ ਵਚਨ ਹਨ ਸਤਿਗੁਰਾਂ ਦੇ ਅੰਮ੍ਰਿਤਮਈ ਬਾਣੀ ਹੈ ਉਹਦਾ ਕਿਸੇ ਰੂਪ ਦੇ ਅੰਦਰ ਵੀ ਆਨੰਦ ਮਾਣੀਏ ਪਾਠ ਕਰੀਏ ਜਾਂ ਕੀਰਤਨ ਸਰਵਣ ਕਰੀਏ ਜਾਂ ਫਿਰ ਉਸ ਬਾਣੀ ਦੀ ਵਿਚਾਰ ਪ੍ਰਾਪਤ ਕਰੀਏ। ਪਾਠ ਕੀਰਤਨ ਔਰ ਕਥਾ ਕਿੰਨੇ ਢੰਗਾਂ ਦੇ ਨਾਲ ਬਾਣੀ ਦਾ ਆਨੰਦ ਮਾਣੀ ਹੈ ਇਤਨਾ ਕੁ ਵਿਚਾਰ ਜ਼ਰੂਰ ਹੈ ਕਿ ਜੇ ਹਿਰਦੇ ਦੇ ਅੰਦਰ ਲੋਭ ਦੀ ਅੰਸ਼ ਹੋਵੇ ਜਾਂ ਹਿਰਦੇ ਦੇ ਅੰਦਰ ਅਭਿਮਾਨ ਦੀ ਅੰਸ਼ ਹੋਵੇ ਉਹ ਫਿਰ ਭਗਤੀ ਦੇ ਰੂਪ ਨੂੰ ਵਿਗਾੜ ਦਿਆ ਉਹਦਾ ਫਿਰ ਲਾਭ ਨਹੀਂ ਪ੍ਰਾਪਤ ਹੁੰਦਾ ਭਾਵੇਂ ਕਰਨ ਵਾਲਾ ਹੋਵੇ ਭਾਵੇਂ ਸੁਣਨ ਵਾਲਾ ਅਭਿਮਾਨ ਤੋਂ ਰਹਿਤ ਹੋ ਕਰਕੇ ਲੋਭ ਤੋਂ ਰਹਿਤ ਹੋ ਕਰਕੇ ਨਿਰੋਲ ਆਪਣੀ ਖੁਰਾਕ ਸਮਝ ਕਰਦੇ ਕਿ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸਾਚੇ ਨਾਮ ਕੀ ਲਾਗੈ ਭੁੱਖ ਹੈ ਭੁੱਖ ਲੱਗੀ ਹੋਵੇ ਸਾਧ ਸੰਗਤ ਜੀ ਫਿਰ ਇਸ ਬਾਣੀ ਦਾ ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੇ ਸਤਿਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਣਾ ਕੀਰਤਨ ਰੂਪ ਵਿਚ ਪਾਤਸ਼ਾਹ ਦੇ ਅੰਮ੍ਰਿਤ ਵਚਨਾਂ ਦਾ ਆਨੰਦ ਪ੍ਰਾਪਤ ਕੀਤਾ ਹੈ ਬਾਕੀ ਜੋ ਲੜੀਵਾਰ ਇਤਿਹਾਸ ਦੀ ਕਥਾ ਚਲੀ ਆ ਰਹੀ ਹੈ ਇਤਿਹਾਸ ਦੇ ਅੰਦਰ ਬੜੀ ਰਸਮੀ ਕਥਾ ਬ੍ਰਹਮ ਗਿਆਨ ਦੇ ਖਾਲਸੇ ਦੇ ਕੀਤੇ ਹੋਏ 15 ਪ੍ਰਸ਼ਨਾਂ ਦੇ ਉੱਤਰ ਇਹ ਉੱਤਰ ਕੇਵਲ ਬ੍ਰਹਮ ਵੇਤਾ ਹੀ ਸਾਧ ਸਿੰਘ ਜੀ ਦੇ ਸਕਦੇ ਭਾਈ ਦਇਆ ਸਿੰਘ ਜੀ ਬ੍ਰਹਮ ਦੇਤੇ ਨੇ ਬ੍ਰਹਮ ਗਿਆਨੀ ਤੋਂ ਬਿਨਾਂ ਇਹ ਅਵਸਥਾ ਜਿਹੜੀ ਹੈ ਜਿਨ੍ਹਾਂ ਦੀ ਇਹ ਅਵਸਥਾ ਹੈ ਉਹੀ ਸਾਧ ਸਿੰਘ ਜੀ ਉੱਤਰ ਦੇ ਸਕਦੇ ਇਹ ਅਵਸਥਾ ਸੀ ਭਾਈ ਦਇਆ ਸਿੰਘ ਦੀ ਐਵੇਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡਿਊਟੀ ਲਾ ਦਿੱਤੀ ਪਰਖਿਆ ਹੋਇਆ ਸੋਨਾ ਜਿਹੜਾ ਸਾਧ ਸਿੰਘ ਜੀ ਸੈਂਕੜੇ ਸੁਨਿਆਰਾਂ ਦੇ ਹੱਥਾਂ ਚ ਲਿਆ ਜਾਏ ਉਹਦੀ ਕੀਮਤ ਘਟੇਗੀ ਨਹੀਂ ਹਰ ਇੱਕ ਸੁਨਿਆਰ ਨੂੰ ਇਹ ਮੰਨਣਾ ਪਏਗਾ ਕਿ ਸੋਨਾ ਸ਼ੁੱਧ ਹੈ ਸਤਿਗੁਰਾਂ ਦੀ ਕੁਠਾਲੀ ਵਿਚ ਪਰਖਿਆ ਹੋਇਆ ਸੋਨਾ ਹੈ ਜਿਹਦਾ ਨਾਮ ਭਾਈ ਦਇਆ ਸਿੰਘ ਹੈ ਪਾਵਨ ਦਿਹਾੜਾ ਆ ਰਿਹਾ ਵਿਸਾਖੀ ਦਾ ਜਿਸ ਦਿਨ ਇਹ ਪਰਖਣਾ ਹੋਈ ਸੀ ਇਹ ਵਿਚਾਰਾਂ ਵਿਸਾਖੀ ਵਾਲੇ ਦਿਨ ਹੁੰਦੀਆਂ ਰਹਿਣਗੀਆਂ ਆਓ ਕਿਉਂਕਿ ਇੱਕ ਇੱਕ ਜਿਹੜਾ ਸਵਾਲ ਹੈ ਬੜਾ ਗਹਿਰਾ ਹੈ ਪਰ ਉਸਦਾ ਉੱਤਰ ਵਿਸਥਾਰ ਵਾਲਾ ਹੈ ਭਾਈ ਸੰਤੋਖ ਸਿੰਘ ਸਾਹਿਬ ਨੇ ਇਸ ਘਟਨਾ ਨੂੰ ਸੰਧਾਬੰਦੀ ਵਿਚ ਕੀਤਾ ਉਹ ਆਪ ਖੁਦ ਬ੍ਰਹਮ ਵੇਦੇ ਹਨ ਭਾਈ ਸੰਤੋਖ ਸਿੰਘ ਜੀ ਕੋਈ ਮਾਮੂਲੀ ਗੁਰੂ ਕਾ ਸਿੱਖ ਨਹੀਂ ਜਿਨ੍ਹਾਂ ਨੂੰ ਭਾਈ ਸਾਹਿਬ ਦੇ ਜੀਵਨ ਬਾਰੇ ਗਿਆਨ ਨਹੀਂ ਹੈ ਉਨ੍ਹਾਂ ਦੀ ਕਰਨੀ ਦਾ ਗਿਆਨ ਨਹੀਂ ਹੈ ਉਨ੍ਹਾਂ ਦੇ ਅੰਦਰ ਸੰਕੇ ਸਾਧ ਸੰਗੀ ਹੋਣਗੇ ਜਾਂ ਫਿਰ ਜਿਨ੍ਹਾਂ ਨੂੰ ਇਹ ਬੋਧ ਨਹੀਂ ਹੈ ਕਿ ਇਸ ਇਤਿਹਾਸ ਦੇ ਅੰਦਰ ਜੋ ਧੁੰਦਲਾਪਣ ਆਇਆ ਇਸ ਪਵਿੱਤਰ ਦੁੱਧ ਵਿਚ ਜੋ ਮੱਖੀਆਂ ਡਿੱਗੀਆਂ ਉਹਦਾ ਜ਼ਿੰਮੇਦਾਰ ਕੌਣ ਕਿਆ ਭਾਈ ਸੰਤੋਖ ਸਿੰਘ ਜਾਂ ਉਸ ਤੋਂ ਬਾਅਦ ਇਸ ਖਜ਼ਾਨੇ ਨੂੰ ਸਾਂਭਣ ਵਾਲੇ ਜਿਨ੍ਹਾਂ ਨੇ ਸੰਭਾਲਿਆ ਨਾ ਹੱਥ ਲਿਖਤ ਪੋਥੀਆਂ ਨੂੰ ਵਿਗਾੜਿਆ ਗਿਆ ਬ੍ਰਾਹਮਣਵਾਦ ਦੀਆਂ ਗੱਲਾਂ ਆਈਆਂ ਉਹਦਾ ਜ਼ਿੰਮੇਦਾਰ ਭਾਈ ਸੰਤੋਖ ਸਿੰਘ ਨਹੀਂ ਆਪਾਂ ਵੀ ਉਹ ਨਹੀਂ ਅਸੀਂ ਹੁਣ ਤੱਕ ਇਹਨੂੰ ਕਿਉਂ ਨਿਸ਼ਾਨਾ ਲਾਇਆ ਹੋਰ ਗੱਲਾਂ ਬੜੀਆਂ ਪਈਆਂ ਜਾਂਦੀਆਂ ਬੜਾ ਮੋਹੀ ਦੁੱਧ ਦੇ ਅੰਦਰ ਜੇ ਮੱਖੀ ਡਿੱਗ ਜਾਏ ਸਾਰਾ ਦੁੱਧ ਨਹੀਂ ਡੋਲ ਸਕੀਦਾ ਮੱਖੀਆਂ ਡੱਡੀਆਂ ਦੁੱਧ ਨਹੀਂ ਡੋਲੀਦਾ ਇਸ ਮਹਾਨ ਰਚਨਾ ਦੇ ਅੰਦਰ ਕਿਤੇ ਕੋਈ ਐਸੀ ਬਾਤ ਹੈ ਜੋ ਗੁਰਮੁਖ ਦੇ ਅਨੁਕੂਲ ਨਹੀਂ ਉਹ ਇਸ ਗੁਰੂ ਕੇ ਪਵਿੱਤਰ ਜਸ ਰੂਪ ਦੁੱਧ ਦੇ ਅੰਦਰ ਕੋਈ ਮਨਮਤ ਦੀ ਮੱਖੀ ਡਿੱਗੀ ਹੋਈ ਹੈ ਜਿਹਨੂੰ ਕੱਢ ਕੇ ਬਾਹਰ ਫੈਂਕ ਦੇਣਾ ਚਾਹੀਦਾ ਵਿਚਾਰਾਂ ਚੱਲ ਰਹੀਆਂ ਤਖਤਾਂ ਦੇ ਸਿੰਘ ਸਾਹਿਬਾਨਾਂ ਨਾਲ ਦਾਸ ਨੇ ਥੋੜੀ ਸਮਾਂ ਹੋਇਆ ਹੁਣ ਵੀ ਇੱਕ ਮੀਟਿੰਗ ਹੋਈ ਸੀ ਉਹਦੇ ਵਿਚ ਵੀ ਦਾਸ ਨੇ ਸਿਮਰ ਬੇਨਤੀ ਕੀਤੀ ਸੀ ਕਿ ਜਥੇਦਾਰ ਸਿੰਘ ਸਾਹਿਬਾਨਾਂ ਅੱਜ ਤੁਹਾਡੇ ਹੱਥ ਦੇ ਅੰਦਰ ਬੜੀ ਤਾਕਤ ਹੈ ਇਹ ਕੰਮ ਕਰਨ ਵਾਲਾ ਹੁਕਮ ਦਿਓ ਵਿਦਵਾਨਾਂ ਦੀ ਕਮੇਟੀ ਬਣਾਓ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਹਿ ਕੇ ਇਹ ਗੁਰਮਤ ਔਰ ਮਨਮਤ ਦਾ ਨਿਰਣਾ ਜਿਹੜਾ ਇਤਿਹਾਸ ਦੇ ਅੰਦਰ ਉਹਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਪਰਖ ਕੇ ਉਹ ਜਿਹੜੀਆਂ ਵਿਚਾਰਨ ਸਾਸ ਜੀ ਜਿਹੜੀ ਗੁਰਬਾਣੀ ਦੇ ਅਨੁਕੂਲ ਨਹੀਂ ਹੈ ਸਾਖੀ ਸ਼ਬਦ ਤੇ ਉਹਨਾਂ ਨੂੰ ਇੱਕ ਗੁਰਬਾਣੀ ਨਹੀਂ ਹੈ ਵੀ ਸਾਨੂੰ ਪਾਪ ਲੱਗ ਜੂਗਾ ਸਿੱਖ ਦੀ ਰਚਨਾ ਹੈ ਗਲਤੀ ਕਿਤੇ ਵੀ ਹੋ ਸਕੂ ਤੇ ਨਾਲ ਹੀ ਇੱਕ ਬਹੁਤ ਵੱਡੇ ਭਾਰੀ ਵਿਦਵਾਨ ਜੋ ਅਜੇ ਸਰੀਰ ਵਿਚ ਹਾਜ਼ਰ ਹਨ ਬੁਢਾਪੇ ਵਿਚ ਪਤਾ ਨਹੀਂ ਕਦੋਂ ਚੱਲ ਜਾਣਾ ਹੈ ਪਿੱਛੇ ਜੇ ਸਰੀਰ ਜਾਣ ਹੀ ਲੱਗਿਆ ਸੀ ਉਨ੍ਹਾਂ ਦਾ ਉਨ੍ਹਾਂ ਦੀ ਕਲਮ ਵਿਚ ਇਹ ਤਾਕਤ ਹੈ ਕਿ ਉਨ੍ਹਾਂ ਦੀ ਰਚਨਾ ਕੀਤੀ ਹੋਈ ਨੂੰ ਸਿਆਣਨਾ ਮੁਸ਼ਕਲ ਹੋ ਜਾਂਦਾ ਕਿ ਭਾਈ ਸੰਤੋਖ ਸਿੰਘ ਦੀ ਹੈ ਕਿ ਉਹ ਸੰਤ ਦੀ ਹੈ ਉਹਨਾਂ ਨੇ ਰਚ ਕੇ ਦਿੱਤਾ ਕਿਉਂਕਿ ਉਹ ਕਾਵ ਰਚਨਾ ਦੇ ਬੜੇ ਧਨੀਨ ਹਕੀਮਾਂ ਦੇ ਅੰਦਰ ਚੋਟੀ ਦੇ ਹਕੀਮ ਅਭਿਆਸੀਆਂ ਦੇ ਅੰਦਰ ਚੋਟੀ ਦੇ ਅਭਿਆਸੀ ਉਹਨਾਂ ਦੀ ਤਾਕਤ ਕਲਮ ਵਿਚ ਐਸੀ ਹੈ ਪਾਠ ਬਹੁਤ ਸਮਾਗਮ ਦੇ ਅੰਦਰ ਝਲਕ ਦਿਖਾਈ ਸੀ ਉਹਨਾਂ ਨੇ ਥੋੜੀ ਸੁਰੀਆ ਉਚਾਰਨ ਕਰਕੇ ਦੱਸਿਆ ਤਖਤਾਂ ਦੇ ਜਥੇਦਾਰਾਂ ਨੂੰ ਕਹਿ ਦਿੱਤਾ ਵੀ ਇਹਦੇ ਅਰਥ ਕਰਕੇ ਤੇ ਉਸ ਵੇਲੇ ਸਮਝਣਾ ਮੁਸ਼ਕਲ ਹੋ ਗਿਆ ਸੀ ਤਿੰਨ ਪੰਕਤੀਆਂ ਸਰਲ ਤੇ ਇੱਕ ਪੰਕਤੀ ਇਹ ਜੀ ਕਰ ਦਿੱਤੀ ਲੁਧਿਆਣੇ ਪਹਿਲਾਂ ਸੀ ਪਾਠ ਬਹੁਤ ਸਮਾਗਮ ਪਾਠ ਕੇ ਬਹੁਤ ਸਮਾਗਮ ਕਰਨ ਪਿਓ ਤੀਰ ਵਿਦਵਾਨੋਂ ਕੀ ਇਹ ਸੁਰੀਆ ਉਚਾਰਨ ਕੀਤਾ ਸੀ ਕਹਿੰਦੇ ਬਾਲ ਕੀ ਖਾਲ ਉਤਾਰਤ ਹੈ ਖਬਰ ਦੇਤ ਜਿਰਬਾਨੋਂ ਕੀ ਸੋ ਇਹਦੇ ਅੰਦਰ ਐਸੀ ਮੈਂ ਉਹਨਾਂ ਨੂੰ ਕਿਹਾ ਕਿ ਜਿੱਥੇ ਆਪਾਂ ਨੂੰ ਲੋੜ ਪਵੇ ਮਨਮਤ ਦੇ ਅੱਖਰ ਕੱਢ ਕੇ ਗੁਰਮਤ ਦੀ ਉਸਤਤ ਦੇ ਉਸ ਮਹਾਂਪੁਰਸ਼ ਤੋਂ ਇਹ ਸੇਵਾ ਲਈ ਜਾ ਸਕਦੀ ਹੈ ਅਗਰ ਪੰਥ ਚਾਹੇ ਇਹ ਬੇਨਤੀਆਂ ਚੱਲ ਰਹੀਆਂ ਨੇ ਭਾਈ ਜਿਨ੍ਹਾਂ ਦੇ ਹੱਥ ਵਿਚ ਤਾਕਤ ਹੈ ਤੇ ਚੱਲਣੀ ਤਾਂ ਉਹਨਾਂ ਦੀ ਹੋਈ ਨਹੀਂ ਉਹਨਾਂ ਨੇ ਕਰਨੀ ਉਹ ਫਿਰ ਦੇਣਦਾਰ ਗੁਰੂ ਦੇ ਬਣਨਗੇ ਭਾਈ ਜੇ ਚੰਗੇ ਕੰਮ ਨੂੰ ਨਹੀਂ ਕਰਨਗੇ ਸਾਡੇ ਆਗੂ ਪ੍ਰਧਾਨਾਂ ਨੂੰ ਵੀ ਕਹੀਦਾ ਪਰ ਮੇਲੇ ਚ ਚੱਕੀ ਰੋਣੇ ਦੀ ਸੁਣਦਾ ਕੌਣ ਵਾਰ ਵਾਰ ਇਹ ਕਹੀਦਾ ਵੀ ਸਾਨੂੰ ਤਾਂ ਚਲੋ ਮਹਾਂਪੁਰਸ਼ਾਂ ਨੇ ਇਹ ਜੁਗਤ ਦੱਸ ਦਿੱਤੀ ਕਿ ਮਨਮਤ ਦੀ ਗੱਲ ਨੂੰ ਬਦਲ ਕੇ ਗੁਰਮਤ ਦਾ ਰੰਗ ਕਿਵੇਂ ਦੇਣਾ ਸਰੋਤਿਆਂ ਨੂੰ ਪਤਾ ਵੀ ਨਹੀਂ ਚੱਲ ਸਕਦਾ ਕਿ ਗੱਲ ਮਨਮਤ ਦੀ ਵੀ ਆਈ ਸੀ ਕੋਈ ਉਹਦੇ ਅਰਥ ਇਸ ਢੰਗ ਨਾਲ ਹੋ ਜਾਂਦੇ ਪਰ ਜਿਸ ਵੇਲੇ ਕਿਸੇ ਅਜਿਹੇ ਵਿਅਕਤੀ ਨੇ ਕਰਨਾ ਜਿਹਨੇ ਨਹੀਂ ਕਿਸੇ ਵਿਦਵਾਨ ਤੋਂ ਪੜ੍ਹੇ ਅੱਖਰ ਉਹਨਾਂ ਵਿੱਚ ਸਿੱਧੇ ਅਰਥ ਪਹਾੜਾ ਸਿੱਧੇ ਚਲਾ ਦੇਣਾ ਸੁਣਨ ਵਾਲੇ ਕਹਿਣਗੇ ਜੀ ਕਿੱਡੀ ਮਨਮਤ ਦੀ ਗੱਲ ਹੈ ਇਹ ਤਾਂ ਹਾਸ ਦੇ ਵਿੱਚ ਦਿੱਤੀ ਹੋਈ ਇਸ ਕਰਕੇ ਗੁਰੂ ਕਿਰਪਾ ਕਰੇ ਆਓ 15 ਪ੍ਰਸ਼ਨਾਂ ਦੇ ਵਿੱਚੋਂ ਟੀਚਾ ਮਿਥਿਆ ਸੀ ਆਪਾਂ ਕੱਲ ਵੀ 5 ਪ੍ਰਸ਼ਨਾਂ ਤੱਕ ਉਹਨਾਂ ਦੇ ਉੱਤਰਾਂ ਤੱਕ ਪਹੁੰਚਾਂਗੇ ਪਰ ਨਹੀਂ ਹੋ ਪਾਈ ਤੇ ਅੱਜ ਵਾਲਾ ਜਿਹੜਾ ਉੱਤਰ ਹੈ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬੜੇ ਕਾਵ ਰਚਨਾ ਦੇ ਅੰਦਰ ਉਹ ਮੋਤੀ ਨੂੰ ਗੁੰਦਿਆ ਜਿਹੜੇ ਭਾਈ ਦਇਆ ਸਿੰਘ ਜੀ ਨੇ ਉੱਤਰ ਦਿੱਤੇ ਕੱਲ ਜਿਹੜਾ ਪਹਿਲਾ ਪ੍ਰਸ਼ਨ ਸੀ ਕਿ ਅਗਿਆਨ ਕੀ ਹੈ ਇਹਦਾ ਵਿਸਥਾਰ ਨਾਲ ਵਿਚਾਰ ਹੋ ਚੁੱਕਾ ਹੈ ਇਸ ਨੂੰ ਦੁਹਰਾਉਣ ਦੀ ਲੋੜ ਨਹੀਂ ਤੇ ਅਗਿਆਨ ਅੰਧਕਾਰ ਤੇ ਕਿਵੇਂ ਹੁੰਦਾ ਇਹਦੀ ਪਰਿਭਾਸ਼ਾ ਕੀ ਹੈ ਸਾਰੀ ਗੱਲ ਇਹ ਕੱਲ ਹੋ ਚੁੱਕੀ ਹੈ ਦੂਸਰਾ ਪ੍ਰਸ਼ਨ ਜਿਹੜਾ ਹੈ ਉਹ ਹੈ ਕਿ ਮਾਇਆ ਕੀ ਹੈ ਅੱਜ ਇਹਦੀ ਵਾਰੀ ਹੈ ਸਮਾਂ ਬਚਿਆ ਤਾਂ ਅਗਲੇ ਪ੍ਰਸ਼ਨ ਦੀ ਬਾਤ ਹੋਏਗੀ ਅਗਲਾ ਤੀਸਰਾ ਜਿਹੜਾ ਪ੍ਰਸ਼ਨ ਹੈ ਉਹ ਹੈ ਅਵਿਦਿਆ ਜਿਹੜਾ ਸਾਧ ਸਿੰਘ ਜੀ ਚੌਥਾ ਪ੍ਰਸ਼ਨ ਬੰਧਨ ਤੇ ਪੰਜਵਾਂ ਪ੍ਰਸ਼ਨ ਸੀ ਮੁਕਤ ਇਹ ਟੀਚਾ ਮਿਥਿਆ ਸੀ ਵੀ ਮੁਕਤ ਤੱਕ ਕੱਲ ਕਥਾ ਹੋ ਜਾਏਗੀ ਵੀ ਅੱਜ ਅਗਲੇ 5 ਪ੍ਰਸ਼ਨ ਹੋ ਜਾਣਗੇ ਵੀ 3 ਦਿਨਾਂ ਤੇ ਇਹ 15 ਪ੍ਰਸ਼ਨਾਂ ਦੇ ਉੱਤਰ ਹੋ ਜਾਣਗੇ ਪਰ ਸਾਧ ਸਿੰਘ ਜੀ ਫਿਰ ਰੋਜ਼ ਰੋਜ਼ ਐਸੀਆਂ ਵਿਚਾਰਾਂ ਨਹੀਂ ਹੁੰਦੀਆਂ ਤੇ ਇਹਦੇ ਵਿੱਚ ਕਾਹਲ ਜਿਹੜੀ ਹੈ ਉਹ ਫਿਰ ਸੁਖਦਾਇਕ ਵੀ ਨਹੀਂ ਹੋਏਗੀ ਸਹਿਜੇ ਹੋਤਾ ਜਾਏ ਸੁਖ ਹੋਏ ਸਹਿਜ ਕੇ ਪਾਵੜੇ ਪੱਗ ਧਰ ਲਈ ਜਾਏ ਇਹ ਮਨ ਰੂਪੀ ਪਾਇਰ ਜਿਹੜਾ ਨਾ ਸਹਿਜ ਭਾਅ ਦੇ ਵਿੱਚ ਹੀ ਕਿਉਂਕਿ ਔਖੀ ਵਿਚਾਰ ਹੈ ਸਤਿਗੁਰੂ ਕਿਰਪਾ ਕਰੇ ਆਪ ਸਾਰੇ ਸਰੋਤਾ ਜਨਾਂ ਦੇ ਗਿਰਦਿਆਂ ਦੇ ਅੰਦਰ ਬੈਠ ਕੇ ਸੱਚੇ ਪਾਤਸ਼ਾਹ ਅੰਦਰ ਤੋਂ ਹੀ ਬਾਹਰੋਂ ਤਾਂ ਉਹਨਾਂ ਨੇ ਅੰਦਰ ਹੀ ਬੈਠਾ ਹੈ ਉਹ ਵਿਆਪਕ ਪਰਮੇਸ਼ਰ ਤੁਹਾਡੇ ਤੇ ਕਿਰਪਾ ਕਰੇ ਕਿ ਬੁੱਧ ਨੂੰ ਚਾਨਣਾ ਦੇ ਕੇ ਇਹ ਬ੍ਰਹਮ ਗਿਆਨ ਦੀ ਬਾਤ ਸਮਝ ਆਏ ਤੇ ਦਾਸ ਦੇ ਬੁੱਧ ਵਿੱਚ ਪ੍ਰਕਾਸ਼ ਕਰਕੇ ਕੁਛ ਅੱਖਰ ਕਹਿਣ ਦੀ ਤਾਕਤ ਬਖਸ਼ੇ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਬੇਨਤੀ ਕਰਕੇ ਕਿ ਮਹਾਰਾਜ ਕਿਰਪਾ ਕਰੋ ਹੇ ਕਰਨੀਧਰ ਪਾਤਸ਼ਾਹ ਉਹ ਵੀ ਤੁਹਾਡਾ ਆਪਣਾ ਖਾਲਸਾ ਸੀ ਜਦੋਂ ਸਰੀਰ ਕਰਕੇ ਆਪ ਜੀ ਨੇ ਹੁਕਮ ਦਿੱਤਾ ਕਿ ਦਇਆ ਸਿੰਘ ਇਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦੇ ਇਹਨਾਂ ਨੂੰ ਬ੍ਰਹਮ ਗਿਆਨ ਦਾ ਪਤਾ ਚੱਲੇ ਪਰ ਸੱਚੇ ਪਾਤਸ਼ਾਹ ਤੂੰ ਇਹ ਬਲ ਦਿੱਤੇ ਕਿ ਪੁਸ਼ਪਾਂ ਤੱਕ ਰਹਿੰਦੀ ਦੁਨੀਆਂ ਤੱਕ ਜੋ ਮੇਰਾ ਅੰਮ੍ਰਿਤ ਪਾਨ ਕਰੇਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਮੇਰੇ ਦਰਸ਼ਨ ਹਨ, ਮੇਰੇ ਅੰਮ੍ਰਿਤਧਾਰੀ ਖਾਲਸੇ ਦੇ ਦਰਸ਼ਨ ਉਹ ਵੀ ਮੇਰੇ ਦਰਸ਼ਨ ਹਨ। ਖਾਲਸੇ ਦੇ ਵਿੱਚ ਮੈਂ ਪ੍ਰਵੇਸ਼ ਕਰਕੇ ਹਰ ਵੇਲੇ ਪ੍ਰਤੱਖ ਰੂਪ ਦੇ ਅੰਦਰ ਜੋ ਮੇਰੇ ਦਰਸ਼ਨ ਕਰਨੇ ਚਾਹੁੰਦਾ, ਸਿੰਘ ਸੋ ਰਹਿਤ ਪੰਚ ਜੈ ਮਿਲੇ ਮਨ ਸਰੂਪ ਤੈ ਜਾਨੋ ਭਲੇ। ਸਿੱਖ ਪੰਚ ਨੇ ਮੈਂ ਮੇਰੋ ਵਾਸਾ ਪੂਰਨ ਕਰੋ ਧਰੇ ਜੋ ਆਸਾ। ਗੁਰੂ ਸਿੱਖੋ ਜਿਹੜੀ ਆਸਾ ਧਾਰੋਗੇ ਨਾ ਵੀ ਮੈਂ ਕਲਗੀਧਰ ਪਾਤਸ਼ਾਹ ਤੋਂ ਪੂਰੀ ਕਰਾਂ, ਮੈਂ ਪੰਜਾਂ ਵਿੱਚ ਹੋ ਕੇ ਤੁਹਾਡੀ ਆਸਾ ਪੂਰੀ ਕਰੂੰਗਾ। ਗੁਰਸਿੱਖਾਂ ਅੰਦਰ ਸਤਿਗੁਰੂ ਬਣਦਾ ਹੈ, ਜੋ ਸਿੱਖਾਂ ਨੂੰ ਲੋਚਿਆ ਸੋ ਗੁਰੂ ਖੁਸ਼ੀ ਆਵੇ, ਗੁਰੂ ਦੀ ਖੁਸ਼ੀ ਹੁੰਦੀ ਹੈ। ਸੋ ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪ ਹੀ ਖੇਡ ਹੈ, ਆਪ ਕਥਾ, ਆਪ ਸੁਣਨੇ ਹਾਰ। ਇਹ ਦ੍ਰਿਸ਼ਟੀ ਚੱਕਦੇ ਹੋ ਵੀ ਹਰੀ ਸਿੰਘ ਸੁਣਾ ਰਿਹਾ, ਨਹੀਂ ਇਹ ਤਾਂ ਗੁਰੂ ਸੱਚੇ ਪਾਤਸ਼ਾਹ ਆਪ ਹੀ ਸ਼ਬਦ ਰੂਪ ਵਿੱਚ ਬੋਲ ਰਿਹਾ। ਭਾਈ ਬੋਲਣ ਵਾਲਾ ਜਿਹੜਾ ਸਾਧ ਸਿੰਘ ਜੀ ਜੋ ਅੱਖਰ ਬੋਲ ਰਿਹਾ, ਆ ਮੈਕ ਨੇ ਉਹੀ ਵੱਡੇ ਕਰਕੇ ਸੁਣਾਉਣੇ ਤੁਹਾਡੇ ਕੰਨਾਂ ਚ। ਇਸੇ ਕਰਕੇ ਆ ਪ੍ਰਬੰਧ ਕੀਤਾ ਇਹਨਾਂ ਰੇਡੀਓ ਦਾ, ਸਪੀਕਰਾਂ ਦਾ, ਮੈਕ ਦਾ, ਕਿ ਆਵਾਜ਼ ਉੱਚੀ ਕੀਤੀ ਜਾਏ ਕਿ ਸਾਰੇ ਨੂੰ ਸੁਣਾਈ ਦੇਵੇ ਜਿਹੜੇ ਪਿੱਛੇ ਤੱਕ ਬੈਠੇ। ਇਸੇ ਤਰ੍ਹਾਂ ਸਾਧ ਸਿੰਘ ਜੀ ਸ਼ਬਦ ਜਿਹੜਾ ਆ ਦੇਹ ਜਿਹੜੀ ਹੈ ਨਾ, ਇਹ ਸਪੀਕਰ ਹੀ ਹੈ, ਇਹ ਤਾਂ ਹਾਰਨੀ ਹੈ ਜਿਹੜੀ ਦੇਹ ਹੈ। ਬੋਲਣ ਹਾਰ ਪਰਮ ਗੁਰ ਇਹੀ, ਜਿਹੜਾ ਬੋਲਣ ਵਾਲਾ ਸ਼ਬਦ ਹੈ ਉਹੀ ਆਪਣਾ ਗੁਰੂ ਹੈ, ਉਹਦੇ ਤੇ ਨਿਗਾਹ ਸਾਧ ਸਿੰਘ ਜੀ ਰੱਖਣੀ ਹੈ। ਮਹਾਂਪੁਰਸ਼ ਕਥਾ ਵਿੱਚ ਐਸਾ ਕਥਨ ਕਰਦੇ ਵੀ ਭਾਈ ਹਮੇਸ਼ਾ ਸ਼ੇਰ ਦ੍ਰਿਸ਼ਟੀ ਰੱਖਣੀ ਹੈ, ਕੁੱਤਾ ਦ੍ਰਿਸ਼ਟੀ ਨਹੀਂ ਰੱਖਣੀ। ਸ਼ੇਰ ਦ੍ਰਿਸ਼ਟੀ ਤੇ ਕੁੱਤਾ ਦ੍ਰਿਸ਼ਟੀ ਚ ਬੜਾ ਅੰਤਰ ਹੈ। ਸ਼ੇਰ ਦ੍ਰਿਸ਼ਟੀ ਉਹਨੂੰ ਕਹਿੰਦੇ ਆ ਸ਼ੇਰ ਦਾ ਇੱਕ ਸੁਭਾਅ ਹੈ, ਸ਼ੇਰ ਦੇ ਕੋਈ ਸਾਧ ਸਿੰਘ ਜੀ ਦੂਰ ਤੋਂ ਤੀਰ ਮਾਰੇ, ਗੋਲੀ ਮਾਰੇ, ਕੋਈ ਸ਼ਸਤਰ ਦਾ ਪ੍ਰਹਾਰ ਕਰੇ, ਉਹ ਸਿੱਧਾ ਸਾਧ ਸਿੰਘ ਜੀ ਗੋਲੀ ਚਲਾਉਣ ਵਾਲੇ ਤੇ ਪਊਗਾ, ਉਹਦੀ ਨਿਗਾਹ ਸ਼ਸਤਰ ਤੇ ਨਹੀਂ ਜਾਂਦੀ, ਉਹਦੀ ਚਲਾਉਣ ਵਾਲੇ ਤੇ ਜਾਂਦੀ। ਮੈਨੂੰ ਮਾਰਨ ਵਾਲਾ ਕੌਣ ਹੈ, ਕਿੱਥੋਂ ਸ਼ੁਰੂ ਹੋਇਆ? ਇਸ ਤੋਂ ਉਲਟ ਕੁੱਤੇ ਦੀ ਦ੍ਰਿਸ਼ਟੀ ਇਹੀ ਜੀ, ਐਡਾ ਨਿਕੰਮਾ ਹੈ, ਮਾਰਨ ਵਾਲੇ ਨੂੰ ਛੱਡ ਕੇ ਜਿਹੜੀ ਸੋਟੀ ਹੈ ਨਾ ਹੱਥ ਵਿੱਚ, ਉਹ ਚੌਂ ਚੌਂ ਕਰਕੇ ਸੋਟੀ ਨੂੰ ਮੂੰਹ ਮਾਰਨ ਲੱਗ ਜਾਂਦਾ ਵੀ ਸੋਟੀ ਦੇ ਕਸੂਰ ਹੈ, ਇਹਨੂੰ ਕੁੱਤਾ ਦ੍ਰਿਸ਼ਟੀ ਕਹਿੰਦੇ। ਜਿਹੜਾ ਸਾਧ ਸਿੰਘ ਜੀ ਸ਼ੇਰ ਦ੍ਰਿਸ਼ਟੀ ਹੈ, ਉਹ ਦ੍ਰਿਸ਼ਟੀ ਹੈ ਵੀ ਸਿੱਧੀ ਨਿਗਾਹ ਸ਼ਬਦ ਤੇ ਜਾਣੀ। ਸ਼ਬਦ ਕਿੱਥੋਂ ਆ ਰਿਹਾ? ਸ਼ਬਦ ਗੁਰੂ ਦਾ, ਸਿਧਾਂਤ ਗੁਰੂ ਦਾ, ਸਿੱਧੀ ਟੇਕ ਗੁਰੂ ਤੇ ਜਾ ਪਹੁੰਚਣੀ, ਇਹਨੂੰ ਕਹਿੰਦੇ ਸ਼ੇਰ ਦ੍ਰਿਸ਼ਟੀ। ਕੁੱਤਾ ਦ੍ਰਿਸ਼ਟੀ ਕਹਿੰਦੇ ਨੇ ਜਿਹੜੀ ਦੇਹ ਦੇ ਵਿੱਚ ਨੂੰ ਹੋ ਕੇ ਸ਼ਬਦ ਆ ਰਿਹਾ, ਦੇਹ ਨੂੰ ਕਹਿਣਾ ਤੂੰ ਹੀ ਰੱਬ ਹੈ, ਮੇਰਾ ਤਾਂ ਗੁਰੂ ਨਾਨਕ ਤੂੰ ਹੀ ਹੈ, ਇਹ ਸਾਧ ਸਿੰਘ ਜੀ ਕੁੱਤਾ ਦ੍ਰਿਸ਼ਟੀ ਕਹਿੰਦੇ ਨੇ। ਦੇਹ ਕੀ ਹੈ? ਦੇਹ ਤਾਂ ਮਿਥਿਆ ਹੁੰਦੀ, ਇਹ ਮਿਥਿਆ ਕਾਚੀ ਕਗਰੀ। ਇਸ ਕਰਕੇ ਦ੍ਰਿਸ਼ਟੀ ਜਿਹੜੀ ਰੱਖਣੀ ਹੈ ਸ਼ਬਦ ਤੇ ਰੱਖਣੀ ਹੈ। ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਬ੍ਰਹਮ ਗਿਆਨ ਦਾ ਭੰਡਾਰਾ ਭਾਈ ਦਇਆ ਸਿੰਘ ਦੀ ਰਚਨਾ ਤੋਂ ਬੜੇ ਗੋਹਜ ਪ੍ਰਸ਼ਨ ਕਰਵਾ ਕੇ ਗੁਰਸਿੱਖਾਂ ਦੇ ਹਿਰਦਿਆਂ ਵਿੱਚੋਂ ਪ੍ਰੇਰਣਾ ਕਰਕੇ ਪ੍ਰਸ਼ਨ ਕਰਾ ਦਿੱਤੇ, ਉੱਤਰ ਭਾਈ ਦਇਆ ਸਿੰਘ ਦੇ ਰਹੇ ਕਿ ਅਗਿਆਨ ਦਾ ਰੂਪ ਵਰਣ ਕੀਤਾ ਤੇ ਅੱਗੇ ਦੱਸਦੇ ਜਾਂਦੇ।
ਵਾਹਿਗੁਰੂ ਸਾਹਿਬ ਜੀ, ਤ੍ਰਿਗੁਣ ਆਤਮਕ ਅਸਾਮਿਆ ਅਵਸਥਾ ਚੇਤਨ ਪਾਤ ਸਹਿਤ ਪਹਿਚਾਨ।
ਇਹਨ ਗੁਣ ਜਿਹੜੇ ਨੇ ਸਾਧ ਸਿੰਘ ਜੀ, ਇਹਨਾਂ ਦਾ ਨਾਮ ਹੈ ਰਜੋ ਗੁਣ ਹੈ, ਸਤੋ ਗੁਣ ਹੈ, ਤਮੋ ਗੁਣ ਹੈ। ਇਹਨਾਂ ਤਿੰਨੇ ਗੁਣਾਂ ਨੂੰ ਕਹਿੰਦੇ ਨੇ ਰਜ ਗੁਣ, ਸਤ ਗੁਣ, ਤਮ ਗੁਣ ਕਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਵਨ ਵਚਨ ਹੈ। ਰਜ ਗੁਣ, ਸਤ ਗੁਣ, ਤਮ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਪ੍ਰਸ਼ਨ ਮਾਇਆ ਦਾ ਨਾ ਅੱਜ, ਹੇ ਪਰਮੇਸ਼ਵਰ ਵਾਹਿਗੁਰੂ ਜੀ, ਇਹ ਤੇਰੀ ਤ੍ਰੈ ਗੁਣ ਆਤਮਕ ਮਾਇਆ ਹੈ। ਇਹੀ ਬਾਤ ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ, ਹੇ ਅਰਜਨ, ਮੈਂ ਤ੍ਰੈ ਗੁਣ ਆਤਮਕ ਮਾਇਆ ਦੇ ਵਿੱਚ ਛਿਪਾ ਹੋਇਆ ਕਿਸੇ ਕੋ ਨਜ਼ਰ ਨਹੀਂ ਆਤਾ, ਇਹ ਤ੍ਰੈ ਗੁਣੀ ਆਤਮ ਮਾਇਆ ਦੇ ਵਿੱਚ ਮੈਂ ਲੁਕਿਆ ਹੋਇਆ ਤੇ ਲੋਕਾਂ ਦੀ ਦ੍ਰਿਸ਼ਟੀ ਅਗਿਆਨ ਕਰਕੇ ਖੁੱਲਦੀ ਨਹੀਂ, ਸੁੱਤੇ ਪਏ ਜਾਗਦੇ ਨਹੀਂ। ਜੋ ਕੋਈ ਜਾਗੇਗਾ ਉਹ ਮੇਰੀ ਪਹਿਚਾਣ ਕਰ ਲਏਗਾ। ਬ੍ਰਹਮ ਰੂਪ ਵਿੱਚ ਬੋਲਦੇ ਨੇ ਉੱਥੇ, ਇਹ ਨੀ ਹੰਕਾਰ ਰੂਪ ਚ ਨਹੀਂ ਹੈ, ਮੈਂ ਨਹੀਂ ਹਾਂ ਉੱਥੇ, ਮੈਂ ਵੀ ਦੋ ਤਰ੍ਹਾਂ ਦੀ ਹੈ। ਇੱਕ ਤਾਂ ਸਾਧ ਸਿੰਘ ਜੀ ਹੰਗਤਾ ਹੈਗੀ ਮਲਣ ਹੰਗਤਾ, ਮਲਣ ਹੰਗਤਾ ਜਮਣ ਮਰਨ ਦੇਣ ਵਾਲੀ ਹੈ, ਇੱਕ ਹੈ ਸ਼ੁੱਧ ਹੰਗਤਾ, ਉਹ ਜਮਣ ਮਰਨ ਕੱਟਣ ਵਾਲੀ ਹੈ। ਹੰਗਤਾ ਵੀ ਦੋ ਤਰ੍ਹਾਂ ਦੀ ਹੈ ਤਾਂ ਇਹ ਵੀ ਹੰਗਤਾ
अहम ब्रह्म अस्मि के मैं ब्रह्म का स्वरूप हां, मन तो ज्योत स्वरूप है, एक जुगत है गुरबाणी के अंदर जिहड़ी बाकी दे शास्त्रां नाल फर्क है। बाकी दे शास्त्रां विच वेदां विच ते मैं दा कथन है, गुरबाणी दे विच किते भी मैं दा कथन नहीं, तू दा कथन है। मन तू ज्योत स्वरूप है, तू शब्द है। उते ये कहा भी अहम ब्रह्म अस्मि, मैं ब्रह्म का रूप हां, उथे मैं वर्ती है ते तू पद वर्त। ए गुरु साहब ने सूक्ष्म जी होमे नूं भी स्वीकार नहीं किया। राजगुण सतगुण तम गुण ए तीन गुण हन, ए तिने गुणा नूं प्रमाण किया ते ही गुणी संसार ब्रह्म सुत्ता। सारा संसार जिहड़ा माया ने, जिवें मां अपने पुत नूं लोरी दे के सुला देंदी है ना, ऐ माया ने लोरी दिती हुई है सारिआं नूं। ते माया दे पंगूड़े दे अंदर जीव रूपी पुत्र माया दे उहनां नूं सुला दित्ता उसने, ते ही गुणी संसार भ्रम सुत्ता। सुत्तिआं रहण बिहाणी सारी जिंदगी रूप रात सुत्तिआं ही लंघ जाणी है। जिवें कईआं दा सफर सुत्तिआं दे बतीत हो जाणा, कहिंदा आप ही कहिंदे चित्ते होणा सी, कहिंदा पता ही नहीं चलिआ, कहिंदे वी बड़ी गूढ़ी नींद आई, नींद दे विच सफर मुक गया कि मेरा। ऐ कईआं दा सफर तां साध सिंह जी सारी जिंदगी सुते पिआं दी लंघ जाणी है, बेचारिआं दी सुत्तिआं पिआं नूं इहने रब ने लै जाणा है। जाग खुलणी कोई नहीं है, ज्ञान अवस्था नूं कहिंदे ने जागना। गुर किरपा ते सेजन जागे, कौन जिहदे ते गुरु की किरपा होगी। बोल है अमृत बाणी, वह बाणी का जाप करते हैं, नाम जपते हैं। सुतड़े असंख माया झूठी कारने, नानक से जागन जे रसना नाम उचारने। जागण दी वह जिहड़े रसना के नाल वाहिगुरु का जाप जपते हैं, वह वाहिगुरु वाहिगुरु कहण दे नाल साध सिंह जी उन्हां दी जाग खुल जानी है, अविद्या की नींद खुल जानी है, मोह की नींद तो जागृत अवस्था विच आ जाएंगे, ज्ञान अवस्था दे आउणा ही जागृत अवस्था है। सो इस करके जिहड़े तीन गुण, वह तिने गुण त्रै गुण उन्हां दी जिहड़ी समय अवस्था है और चेतन का अभास उहदे विच पै रहा है। तिने गुणा की सम अवस्था की है, सम दा अर्थ हुंदा बराबर, इको जे हो जाए। तिने गुणा की सम अवस्था के अंदर चेतन का अभास पहचान जानना कर गए सिख जो पै रहा है।
कोई विकार अवस्था किसकी,
जदों इहदी विकार अवस्था होएगी। होए विकार अवस्था किसकी, कहिंदे जदों इहदी विकार अवस्था की है, पहला तां इह इकट्ठे हो गए, तिने गुण इकट्ठे सी, यह तिने गुण कट्ठे सम अवस्था के अंदर, ते जदों विकार अवस्था हुई, ते जिस वेले साध सिंह जी भरा कट्ठे हुंदे है उन्हां दी समझ लो भी सम अवस्था है। कारोबार कट्ठा है, कट्ठे दी इक थां, पर जदों विकार आ गया, क्रोध आ गया, लड़ पिया उस विच, कहिंदा भी वंड लै अपने भांडे, जमीन वंड लै, यह फिर विकार अवस्था होगी भाइयां दी, कले कले हो गए। कहिंदे जदों इन्हां दे विच विकार अवस्था होगी, यानी इहदे विच वखरापन आ गया, ते उस नूं मेरे पातशाह ने इस गूढ़ ज्ञान नूं जप जी दे अंदर बड़े सफैन ढंग नाल खोलिया। महाराज साहिब जी प्रमाण करदे ने, एका माए जुगत बिहारी, जुगत नाम जुड़न दा, जुड़ना की है कि ब्रह्म का अभास पै रहा है उहदे विच। एका माई जुगत ब्याई, हुण विकार अवस्था दस दिन की है, जप जी के अंदर सारा कुछ खुलिया होया। तीन चेले प्रवान, ये वखरे वखरे हो गए ना, एक संसारी, एक भंडारी, एक लाए दी बाण, वखरे वखरे हो गए, यह विकार अवस्था हो गई इसकी। जिस वे विकार अवस्था विच हो गई, उहनूं साध सिंह कहिंदे ने पृथक पृथक बन त्रै गुणवान,
पृथक पृथक बन त्रै गुणवान।
पृथक नाम बखरे दा अहसास होंगे, बखरे बखरे, फिर यह तीन ए जेडे गुण सी साध सिंह जी हो गए, बखरे बखरे हो गए तिने गुण। सम अवस्था सी ओ पहल प्रधान कहलाउंदी सी, माया दे भाल सहित ओहदे विच सारे जीवां दे जिन्ने भी साध सिंह जी, ओ अभ्या करत भी उस नूं कहिंदे ने, सारे जीवां दी सूक्ष्म रूप करके उहदे विच बीज पए है, पर है किस तरह ते उह जिहड़े सासी सूक्ष्म भूत हन शब्द स्पर्श रूप रस गंध इह पंजे तत्तां दा स्थूल रूप है। जिहड़ा आपां धरती देखदे हां, पानी हवा देखदे हां, इह तां है स्थूल, आकाश है, हवा है, अग्नि है, इह तां स्थूल। जिहड़े पंजे सूक्ष्म भूत हन ते उहनां दे विच साध संगी सूक्ष्म रूप हो करके ते अपने आप पैदा होने की शक्ति तो है नहीं, क्योंकि समय बस है। पैदा होने की शक्ति जी फिर वखरे वखरे हो गई है। हुण माया जिहड़ा माई माया छल है तो छल रूप है, माई माया माई त्रै गुण प्रसूत च माया, मारे सोने के अंदर पढ़ते ना है, ते जिहड़ी माया माई त्रै गुण प्रसूत च माया। प्रसूत किहनू कहिंदे है? प्रसूत साह संजीव प्रसूता भाव नु पशु भी हुंदे है, मनुखा दा विकास भी हुंदा, जन्म लेना एक शरीर तो बच्चे दा जन्म लेना उहनू प्रसूता भाव कहिंदे है। बच्चे दे जन्म लैण वेले जिहड़े कहिंदे वी पीड़ा हो रही है माता नू, उह प्रसूता वाली दी पीड़ा कहिंदे है, जन्म जिहड़े अक्के दी पीड़ा। ते इउं जिहड़ी माया है प्रसूता भाव नू प्राप्त होई, ब्रह्म दे नाल जिहड़ा संबंध है कल्पत दात्म संबंध है, ते ऐसी कल्पत दात्म संबंध होण करके ਉਹ ਜੁਗਤ ਜੁੜੀ ਮਾਇਆ ਬ੍ਰਹਮ ਦੇ ਨਾਲ। ਆਪ ਤਾਂ ਕੁਝ ਵੀ ਨਹੀਂ ਸੀ। ਇੱਕ ਗੱਲ ਦਾ ਧਿਆਨ ਰੱਖਣਾ, ਜਿਹੜੇ ਬਾਕੀ ਦੇ ਸਾਧ ਸੰਗੀ ਧਰਮ ਸ਼ਾਸਤਰ ਹੈ ਉਹਨਾਂ ਵੇਦਾਂ ਦੇ ਅੰਦਰ, ਵਿਦਾਂਤ ਸ਼ਾਸਤਰਾਂ ਦੇ ਅੰਦਰ, ਖਾਸ ਕਰਕੇ ਵੇਦ ਦੇ ਅੰਦਰ ਸਾਧ ਸੰਗੀ ਵਿਦਾਂਤ ਹੈ ਜਿਹੜਾ, ਇਹ ਇਸ ਨੂੰ ਬਹੁਤ ਆਦਰਣ ਦੇ ਨਾਲ ਸਾਰੇ ਵਿਦਵਾਨ ਵੇਦ ਪੜ੍ਹਨ ਵਾਲੇ ਇਹਦੇ ਤੇ ਮਾਣ ਕਰਦੇ ਆ। ਜਿਹੜਾ ਵੇਦ ਦੇ ਸਾਧ ਸੰਗੀ 1,00,000 ਸਲੋਕ ਜਿਹਦੇ ਵਿਚੋਂ 80,000 ਸਲੋਕ ਕਰਮਕਾਂਡ ਦਾ ਕਹਿੰਦੇ ਹੈ ਵਿਦਵਾਨ, ਤੇ 16,000 ਉਪਾਸਨਾ ਕਾਂਡ ਦਾ ਹੈ, 96,000 ਸਲੋਕਾਂ ਕਰਮ ਉਪਾਸਨਾ ਦੀ ਹੈ, ਉਹਦੇ ਚ ਕੋਈ ਵੀ ਤੱਤਵ ਸਲੋਕ ਨਹੀਂ ਹੈ। ਬੜਾ ਝਟਕਾ ਜਿਹਾ ਪ੍ਰਮਾਣ ਹੈ। ਪੁਰਾਣੇ ਸਮੇਂ ਦੇ ਅੰਦਰ ਤੁਸੀਂ ਜਿਹੜੇ ਸਿਆਣੇ ਜ਼ਿਮੀਦਾਰ ਬੈਠੇ ਹੋ, ਪੰਜਾਬ ਤੋਂ ਆਏ ਹੋਏ, ਤੇ ਤੁਹਾਨੂੰ ਇਹ ਪਤਾ ਵੀ ਪੁਰਾਣੇ ਸਮੇਂ ਦੇ ਆਪਣੇ ਸਾਧਨ ਜਿਹੜੇ ਸੀ ਜ਼ਿਮੀਦਾਰੇ ਦੇ, ਉਹ ਜਿਹੜੇ ਸਾਧ ਜੀ ਕਣਕਾਂ ਹੋ ਜਾਂਦੀਆਂ ਵੱਢਣ ਯੋਗ, ਉਹੀ ਪ੍ਰਮਾਣ ਦਿੱਤੇ ਆ ਗੁਰਬਾਣੀ ਦੇ ਅੰਦਰ। ਹਰੀ ਨਹੀਂ ਨੇ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਈਆ। ਲਾਵੇ ਹੁੰਦੇ ਸੀ ਜਿਹੜੇ ਕਾਮੇ ਰੱਖੇ ਹੁੰਦੇ ਸੀ ਆਪਣੇ, ਕਣਕ ਵੱਢਣ ਵਾਲੇ ਨੂੰ ਲਾਵੇ ਕਹਿੰਦੇ ਸੀ, ਉਹਨਾਂ ਨੂੰ ਲੈ ਕੇ ਜਾਣਾ ਤੇ ਜਾਂ ਹੁਕਮ ਹੋਆ ਕਿਸਾਨ ਦਾ ਤਾਂ ਲੁਣ ਮਿਲਿਆ ਖੇਤਾਰ। ਇਹ ਅੰਤਰੀ ਭਾਵ ਦੇ ਹੋਰ ਅਰਥ ਨੇ ਇਸਦੇ, ਪਰ ਬਾਹਰ ਭਾਵ ਹੀ ਹੈ। ਫਿਰ ਉਹ ਕਣਕ ਨੂੰ ਵੱਢ ਕੇ ਭਰੀਆਂ ਬੰਨਣੀਆਂ, ਭਰੀਆਂ ਬੰਨ ਕੇ ਫਿਰ ਉਹਨੂੰ ਇਕੱਠੇ ਕਰਨੇ, ਇਕੱਠੇ ਨੂੰ ਕਹਿੰਦੇ ਨੇ ਖਲੀ ਲਾ ਦਿੱਤੀ। ਫਿਰ ਉਹ ਤੋਂ ਬਾਅਦ ਪਿੜ ਸਵਾਰ ਕੇ ਉਹਦੇ ਵਿਚ ਸਾਧ ਸੰਗੀ ਪੈੜੀ ਪਾਉਣੀ, ਉਹਨਾਂ ਨੂੰ ਖਲਾਰ ਦੇਣਾ, ਪਹਿਲਾਂ ਪਿੜ ਬਣਾਉਣਾ, ਲਿਪਣਾ ਪੋਚਣਾ, ਤੇ ਚੰਗੀ ਤਰ੍ਹਾਂ ਫਿਰ ਉਹਦੇ ਤੇ ਖਲਾਰ ਕੇ ਨਾ ਉਹਦੇ ਤੇ ਬੈਲ ਫੇਰਨੇ, ਤੇ ਪਿੱਛੇ ਛੱਟੀਆਂ ਨਰਮੇ ਦੀਆਂ ਕਪਾਹ ਦੀਆਂ ਲੰਮੀਆਂ ਲੰਮੀਆਂ ਲੈ ਕੇ ਉਹਨੂੰ ਸਾਧ ਰੱਸੀਆਂ ਬੰਨ ਕੇ ਫਲਾ ਤਿਆਰ ਕਰਦੇ। ਉਹ ਫਲੇ ਦੇ ਨਾਲ ਫਿਰ ਉਹ ਗੇੜੇ ਦਿੰਦੇ। ਹੁਣ ਵਾਲੇ ਬੱਚਿਆਂ ਨੂੰ ਤਾਂ ਸਾਰੀ ਪ੍ਰਕਿਰਿਆ ਭੁੱਲੂ, ਇਹਨਾਂ ਨੂੰ ਤਾਂ ਇਹ ਵੀ ਅਰਥ ਦੱਸਣੇ ਪਿਆ ਕਰਨਗੇ, ਫਲਾ ਕੀ ਹੁੰਦਾ, ਗਾਹ ਕੀ ਹੁੰਦਾ, ਧੜ ਕੀ ਹੁੰਦੀ ਸੀ, ਤੰਗਲੀ ਕੀ ਹੁੰਦੀ ਸੀ, ਸੜਨ ਕੀ, ਇਹ ਤਾਂ ਗਾਹਾਂ ਅਰਥੋਂ ਵਧਣਗੇ, ਕਿਉਂਕਿ ਬੱਚੇ ਨੂੰ ਗਿਆਨ ਹੀ ਨਹੀਂ ਉਹਨਾਂ ਵੀ ਕੀ ਹੈ। ਉਹ ਫਿਰ ਸਾਸੀ ਤਿੰਨ ਤਿੰਨ ਦਿਨ ਤੁਹਾਡੇ ਵਿੱਚੋਂ ਵੀ ਬਹੁਤ ਨੇ ਕਿਹਾ ਫਲਾ ਮੈਂ ਵੀ ਆਪਦਾ ਰਹਿ ਲੈਣਾ ਹੁੰਦਾ, ਉਹ ਤਿੰਨ ਤਿੰਨ ਦਿਨ ਪੈੜੀ ਜਿਹੜੀ ਆ ਬਲਦ ਘੁਮਾਈ ਜਾਣੇ, ਉਹ ਰੋ ਰੋੜ ਕੇ ਜਿਹੜੀ ਮੋਟੀ ਉੱਪਰ ਹੁੰਦੀ ਆ ਉੱਪਰ ਆਈ ਜਾਣਾ, ਬਲਦਾਂ ਦੇ ਪੈੜਾਂ ਦੇ ਨਾਲ ਮੀਨ ਹੋਈ ਜਾਣਾ। ਫਿਰ ਉਹਨੂੰ ਸਾਧ ਸਿੰਘ ਕਹਿੰਦੇ ਸੀ ਹੁਣ ਇਹਨੂੰ ਧੜ ਲਾ ਦਿਓ। ਸਿਆਣੇ ਜ਼ਿਮੀਦਾਰ ਧੜ ਲਾਉਂਦੇ ਸੀ, ਉਹ ਇਸ ਤਰ੍ਹਾਂ ਲਾਉਂਦੇ ਸੀ ਵੀ ਦੋਨੋਂ ਕਿਸਮ ਦੀ ਹਵਾ, ਚਾਹੇ ਫੁਲੇ ਦੀ ਚੱਲੇ ਚਾਹੇ ਪੱਛੋਂ ਦੀ ਚੱਲੇ, ਧੜ ਨੂੰ ਹਾਰੀ ਜਾਏ, ਲੈ ਕੇ ਤੰਗਲੀਆਂ ਦੇ ਧੜ ਦੇ ਉੱਤੇ ਚੜਨਾ, ਫਿਰ ਉਹਨਾਂ ਨੂੰ ਐ ਤਾਹਾਂ ਨੂੰ ਮਾਰਨਾ, ਹਵਾ ਤੇਜ਼ ਹੈ ਜਿਹੜੀ ਤੂੜੀ ਉਡਾ ਕੇ ਲੈ ਜਾਂਦੇ ਸੀ, ਦਾਣੇ ਹੇਠਾਂ ਡਿੱਗ ਜਾਂਦੇ ਸੀ, ਤੇ ਫਿਰ ਉਹਦੇ ਵਿੱਚ ਦਾਣੇ ਚ ਜਿਹੜੀਆਂ ਨਿਗਰ ਘੁੰਡੀਆਂ ਹੁੰਦੀਆਂ ਉਹ ਵੀ ਵਿੱਚ ਡਿੱਗ ਜਾਂਦੀਆਂ ਸੀ। ਘੁੰਡੀ ਨਿਗਰ ਹੁੰਦੀ ਹੈ ਉਹ ਜਿਹੜੀ ਗੰਢ ਹੁੰਦੀ ਆ, ਉਹ ਕਣਕ ਦੀ ਸਾਧ ਸਿੰਘ ਜੀ ਡੰਡੀ ਨੂੰ ਉਹ ਬਰੀਕ ਰਹਿ ਕੇ ਗੰਢ ਉਹਦੇ ਵਿੱਚ ਦਾਣੇ ਚ ਫੇਰ ਮਿਲ ਜਾਂਦੀ। ਫਿਰ ਉਹ ਦਾਣਿਆਂ ਦੇ ਉੱਤੇ ਫਲਾਂ ਤਾਂ ਚੱਲ ਨਹੀਂ ਸੀ ਸਕਦਾ, ਫਿਰ ਕੱਲੇ ਬਲਦਾਂ ਨੂੰ ਘੁਮਾਉਣਾ ਉਹਦੇ ਉੱਤੇ, ਫਿਰ ਜਦੋਂ ਬਲਦਾਂ ਦੇ ਪੈਰਾਂ ਨਾਲ ਮਹੀਨ ਹੋ ਜਾਏ, ਫਿਰ ਛੱਜਾਂ ਦੇ ਨਾਲ ਸਿੱਖਾਂ ਦੇ ਨਾਲ ਨਿਖਾਰਨਾ ਉਸਨੂੰ, ਫਿਰ ਕਿਤੇ ਜਾ ਕੇ ਦਾਣੇ ਸਾਧ ਸਿੰਘ ਜੀ ਪੱਲੇ ਪੈਂਦੇ। ਤੇ ਹੁਣ ਕੰਬਾਈਨ ਜਾ ਬਣਦੀ ਹੈ ਖੇਤ ਚ, ਸਿੱਧੇ ਦਾਣੇ ਟਰਾਲੀ ਚ ਡਿੱਗਦੇ ਆ। ਬਸ ਇਹ ਗੁਰਮਤ ਦਾ ਇੰਨਾ ਫਰਕ ਹੈ, ਜਿਹੜੇ ਵੇਦ ਦੇ ਅੰਦਰ ਗਿਆਨ ਹੈ ਨਾ ਉਹਦੇ ਚ ਤੂੜੀ ਅਰਕ ਹੁੰਦੀਆਂ, ਸਾਰਾ ਕੁਝ ਵਿੱਚ ਹੀ ਹੈ, ਆਹ ਸਿੱਧੇ ਉਹ ਟਰਾਲੀ ਦੇ ਵਿਚ ਨਾ ਇਹਦਾ ਖੇਤ ਚ ਖੜੀ ਦਿਖਦੀ ਆ ਕਣਕ, ਗੁਰਮਤ ਦਾ ਇਹੋ ਜਿਹਾ ਕਹਿਣਾ ਵੀ ਸਿੱਧੇ ਦਾਣੇ ਹਿਰਦੇ ਰੂਪ ਟਰਾਲੀ ਚ ਡਿੱਗਦੇ ਆ, ਜਾ ਕੇ ਉਹ ਗਿਆਨ ਹੀ ਸਿੱਧਾ ਦਿੰਦੇ ਆ। ਬਸ ਇਹ ਪ੍ਰਮਾਣ ਹੈ, ਝਟਕਾ ਪ੍ਰਮਾਣ, ਇਹਦੇ ਨਾਲ ਸਮਝ ਸੌਖੀ ਆਉਂਦੀ। ਗੁਰਬਾਣੀ ਦੇ ਅੰਦਰ ਸਾਰ ਸੁਣੀ, ਉਹ ਕਰਮ ਉਪਾਸਨਾ ਦੀਆਂ ਘੁੰਡੀਆਂ, ਵਾਧੂ ਦੀ ਮਿੱਥਿਆ ਤੂੜੀ ਕਿਹਦੇ ਕੰਮ ਆਉਂਦੀ ਹੈ? ਬੰਦਾ ਕਿਹੜਾ ਖਾਂਦਾ ਤੂੜੀ? ਤੂੜੀ ਪਸ਼ੂ ਖਾਂਦੇ ਆ, ਦਾਣੇ ਖਾਂਦੇ ਆ ਬੰਦੇ। ਜਿਹੜੇ ਜਗਿਆਸੂ ਅਹਿਸਾਸ ਜੀ, ਉਹਨਾਂ ਨੂੰ ਨਿਰੋਲ ਗਿਆਨ ਚਾਹੀਏ, ਉਹਨਾਂ ਦੀ ਖੁਰਾਕ ਗਿਆਨ ਹੈ। ਇਹ ਐਸੇ ਮਤ ਦੇ ਵਿੱਚ ਰਤਨ ਜਵਾਹਰ ਆਂਗ ਹਨ। ਮਹਾਰਾਜ ਸਾਹਿਬ ਜੀ ਨੇ ਇਹ ਬੜੀ ਕਿਰਪਾ ਕੀਤੀ ਵੀ ਐਸਾ ਇਹ ਜਿਹੜਾ ਗਿਆਨ ਬਖਸ਼ਣ ਕੀਤਾ ਹੈ, ਸੋ 4000 ਸਲੋਕ ਨਿਰੋਲ ਆਪਣੇ ਆਤਮਿਕ ਦੇ ਗਿਆਨ ਦਾ ਹੈ ਵੇਦ ਦੇ ਅੰਦਰ। ਇਹ ਤਿੰਨ ਕਾਂਡ ਮਹਾਰਿਸ਼ੀ ਵਿਆਸ ਨੇ ਫਿਰ ਅਲੱਗ ਅਲੱਗ, ਪਹਿਲਾਂ ਤਾਂ ਲੜੇ ਸੀ ਸਾਰਾ ਕੁਝ, ਫਿਰ ਉਹਨੇ ਤਿੰਨ ਕਾਂਡ ਬਣਾ ਦਿੱਤੇ। ਕਰਮ ਕਾਂਡ ਵੱਖਰਾ ਕਰ ਦਿੱਤਾ, ਉਪਾਸਨਾ ਕਾਂਡ ਵੱਖਰਾ ਕਰ ਦਿੱਤਾ, ਵੇਦ ਦੇ ਤਿੰਨ ਕਾਂਡ ਹੁਣ। ਜਿਹੜਾ ਪਿਛਲਾ ਕਾਂਡ ਹੈ ਉਹਦੇ ਵਿੱਚ 4000 ਸਲੋਕ ਗਿਆਨ ਦਾ ਹੈ, ਪਰ ਇਹ ਵੀ ਅਹਿਸਾਸ ਦੀ ਵਿਦਵਾਨਾਂ ਤੋਂ ਸੁਣਿਆ ਕਿ 4000 ਨਹੀਂ ਸੀ, ਇੱਕ ਇੱਕ ਸਲੋਕ ਸੀ ਸਾਰਾ ਹੀ। ਇੱਕ ਇੱਕ ਸਲੋਕ ਦਾ ਰਿਸ਼ੀਆਂ ਨੇ 1000 ਸਲੋਕ ਬਣਾ ਦਿੱਤਾ। ਹੁਣ ਵੇਦ ਦੇ ਅੰਦਰ ਕਿ ਕੋਈ ਇਸ ਗੱਲ ਦਾ ਗਿਲਾ ਨਾ ਕਰੇ, ਕੋਈ ਇਸ ਗੱਲ ਦਾ ਬੁਰਾ ਨਾ ਮੰਨੇ, ਸੱਚ ਜਿਹੜਾ ਥੋੜਾ ਜਿਹਾ ਸਾਧ ਸਿੰਘ ਜੀ ਦੁਖਦਾਈ ਵੀ ਹੈ, ਸੱਚ ਦੀ ਤਸੀਰ ਥੋੜੀ ਜਿਹੀ ਕੌੜੀ ਰੱਖਦੀ ਰੱਬ ਨੇ, ਜਿਹੜਾ ਝੂਠ ਹੈ ਇਹ ਗੁੜ ਵਰਗਾ ਮਿੱਠਾ ਹੈ। ਹੁਣ ਸੱਚ ਤਾਂ ਇਹ ਆ ਵੀ ਵੇਦ ਦੇ ਅੰਦਰ ਜਿਹੜੇ ਸਲੋਕ ਨੇ ਉਹ ਬਰਮਾ ਦੇ ਲਿਖੇ ਹੋਏ ਤਾਂ ਲੱਭਦੇ ਨਹੀਂ, ਰਿਸ਼ੀਆਂ ਦੇ ਨਾਂ ਵੀ ਲਿਖੇ ਪਏ ਨੇ, ਕਿਹੜੇ ਵੇਦ ਦਾ ਕਿਹੜਾ ਸੂਤਰ ਹੈ, ਰਿਗ ਵੇਦ ਦਾ ਮੰਤਰ ਹੈ, ਕਿਹੜੇ ਰਿਸ਼ੀ ਦਾ ਉਹਦਾ ਨਾਮ ਲਿਖਿਆ, ਫਲਾਣੇ ਰਿਸ਼ੀ ਨੇ ਆ ਲਿਖਿਆ ਹੋਇਆ। ਸੋ ਇਸ ਕਰਕੇ ਨਾ ਜੇ ਆਦ ਕਾਲ ਦੀ ਆਪਾਂ ਬਾਣੀ ਮੰਨਦੇ ਹਾਂ ਤਾਂ ਉਹਦੇ ਚ ਸੂਤਰ ਜਿਹੜੇ ਬਹੁਤ ਸਾਰੇ ਰਿਸ਼ੀਆਂ ਮੁਨੀਆਂ ਨੇ ਆਪ ਸਲੋਕ ਬਣਾ ਕੇ ਲਿਖੇ ਹੋਏ ਹੈ, ਉਹ ਜ਼ਿਆਦਾ ਤਾਂ ਵੇਦ ਦੇ ਅੰਦਰ ਹਿੱਸੇ ਰਿਸ਼ੀਆਂ ਮੁਨੀਆਂ ਦਾ। ਜਿਹੜੇ ਬ੍ਰਹਮਾ ਵੱਲੋਂ ਗਿਆਨ ਹੈ ਉਹ ਤਾਂ 4 ਮਹਾਵਾਕ ਅਨੁਸਾਰ ਸਿੰਘ ਜੀ, ਸ਼ਾਮ ਵੇਦ ਕੇ ਵਚਨ ਹੈ, ਤਤ ਤੁਮ ਅਸਪਦ ਤੀਨ ਜਾਣਿਓ ਇਨ ਤੋਂ ਭੇਜਿਓ ਲਿਓ ਸਾਰ ਤਿੰਨ ਚੀਨ, ਤਤ ਪਦ ਈਸ ਜੀਵ ਤੋਂ ਪਦ ਅਸਪਦ ਬ੍ਰਹਮ ਕਹਾਵੇ, ਮਾਇਆ ਕੇ ਜੇ ਭੇਦ ਤੀਨ ਹੈ, ਮਾਇਆ ਦੀ ਵਿਆਖਿਆ ਚਲਦੀ ਹੈ, ਮਾਇਆ ਕੇ ਜੇ ਭੇਦ ਤੀਨ ਹੈ, ਇੱਕ ਵੇਦ ਬਤਾਵੇ। ਉਹਨੂੰ ਕਹਿੰਦੇ ਅਹਮ ਬ੍ਰਹਮਸਮੀ। ਜਿਹੜੇ ਵੇਦ ਦੇ ਸਾਹ ਸਿੰਘ ਜੀ, ਇਹਨੂੰ ਮਹਾਂਵਾਕ ਹੈ, ਦੋ ਤਰ੍ਹਾਂ ਦੇ ਵਾਕ ਹਨ ਵੇਦ ਦੇ ਅੰਦਰ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸਾਹ ਸਿੰਘ ਸਾਰੇ ਮਹਾਂਵਾਕ ਹਨ। ਮਹਾਂ ਦਾ ਅਰਥ ਹੈ ਵੱਡਾ, ਵੱਡੇ ਵਾਕ ਕਿਹੜੇ? ਜਿਵੇਂ ਬ੍ਰਹਮ ਨੂੰ ਜਣਾਉਣ, ਪਰਮਾਤਮਾ ਨੂੰ ਜਣਾਉਣ, ਉਹ ਮਹਾਂਵਾਕ ਨੇ। ਜਿਹੜੇ ਜੀਵ ਨੂੰ ਜੀਵ ਦਾ ਰੂਪ, ਈਸ਼ਵਰ ਦਾ ਰੂਪ ਵੱਖਰਾ ਵੱਖਰਾ ਕਰਕੇ ਵਰਣਨ ਕਰਨ, ਉਹਨਾਂ ਦਾ ਨਾਮ ਅਵੰਤਰਨ ਵਾਕ। ਦੋ ਤਰ੍ਹਾਂ ਦੇ ਵਾਕ ਨੂੰ ਭੇਜਦੇ ਹੁੰਦੇ, ਅਵੰਤਰਨ ਵਾਕ, ਮਹਾਂਵਾਕ। ਇਹ ਜਿਹੜੇ ਅਹਮ ਬ੍ਰਹਮਸਮੀ ਸ਼ਾਮ ਵੇਦ ਦਾ ਮਹਾਂਵਾਕ ਹੈ, ਸਾਰਾ ਸਮਝੀ ਹੈ, ਚਾਰੇ ਵੇਦਾਂ ਦਾ ਇੱਕ ਇੱਕ ਮਹਾਂਵਾਕ ਹੈ। ਕਿਸੇ ਨੇ ਅਹਮ ਬ੍ਰਹਮਸਮੀ ਕਿਹਾ, ਕਿਸੇ ਨੇ ਆਯਮ ਆਤਮਾ ਬ੍ਰਹਮ ਕਿਹਾ, ਕਿਸੇ ਨੇ ਪ੍ਰਗਿਆਨਮਾਨੰਦ ਬ੍ਰਹਮ ਕਿਹਾ, ਤੇ ਇਹ ਸਾਰੇ ਤਤਮਸੀ ਸ਼ਾਮ ਵੇਦ ਦਾ ਮਹਾਂਵਾਕ ਹੈ। ਤਤਮਸੀ ਮਹਾਂਵਾਕ ਦਾ ਜਿਹੜਾ ਇਹ ਸਾਰੇ ਭਗਵਾਨ ਕ੍ਰਿਸ਼ਨ ਨੇ ਸਾਰ ਅੰਸ ਸ਼ਾਮ ਵੇਦ ਦੇ ਬਚਨ ਦਾ ਲੈ ਕੇ ਗੀਤਾ ਉਚਾਰਨ ਕੀਤੀ ਹੈ, ਯਾਨੀ ਇਉਂ ਸਮਝ ਲਓ ਕਿ ਸ਼ਾਮ ਵੇਦ ਦੇ ਮਹਾਂਵਾਕ ਦਾ ਟੀਕਾ ਕੀਤਾ ਭਗਵਾਨ ਕ੍ਰਿਸ਼ਨ ਜੀ ਨੇ, ਜਿਹੜੀ ਗੀਤਾ ਹੈ। ਸੋ ਇਸ ਕਰਕੇ ਉਹਨੂੰ ਸਾਧ ਜੀ ਕਹਿੰਦੇ ਆ ਵਿਦਾਂਤ। ਮੈਂ ਕਈ ਵਾਰ ਹੈਰਾਨ ਹੁੰਦਾ ਸਾਡੇ ਉਹਨਾਂ ਅਣਜਾਣ ਵੀਰਾਂ ਤੋਂ ਜਦੋਂ ਐਸੀ ਗੱਲ ਸੁਣਦੇ ਹਾਂ, ਇੱਕ ਪ੍ਰਚਾਰ ਕਰਨ ਵਾਲਾ ਗੁਰਮਤ ਕਹਿੰਦਾ ਕਿ ਵਿਦਾਂਤ ਨਾਲ ਸਿੱਖਾਂ ਦਾ ਕੀ ਵਾਸਤਾ। ਮੈਂ ਕਿਹਾ ਗੁਰਮੁਖ ਜੀ ਵੀ ਇਹਦਾ ਅਰਥ ਪਤਾ ਕੀ ਹੈ ਜਿਹੜਾ ਤੁਸੀਂ ਇਹ ਬਚਨ ਕਹਿ ਦਿੱਤਾ? ਕਹਿੰਦੇ ਕੀ ਅਰਥ ਹੈ? ਮੈਂ ਕਿਹਾ ਇਹਦਾ ਅਰਥ ਬਣਦਾ ਵੀ ਗਿਆਨ ਨਾਲ ਸਿੱਖਾਂ ਦਾ ਕੀ ਵਾਸਤਾ। ਕਹਿੰਦੇ ਜੀ ਕਿਵੇਂ? ਮੈਂ ਕਿਹਾ ਵਿਦਾਂਤ ਦਾ ਅਰਥ ਗਿਆਨ ਹੈ, ਵਿਦਾਂਤ ਹੋਰ ਕੀ ਹੈ? ਵਿਦਾਂਤ ਤੁਸੀਂ ਸਮਝ ਲੈ ਵੀ ਹਿੰਦੂਆਂ ਦਾ, ਇਹ ਵਿਤਕਰੇ ਨੇ ਮਾਰਨੀ ਦੁਨੀਆ ਸਾਹ ਸੁਣਦੀ। ਇਹ ਜਿਹੜਾ ਵਿਤਕਰਾ ਵੀ ਰਾਮ ਹਿੰਦੂਆਂ ਦਾ, ਅੱਲਾ ਜਿਹੜਾ ਮੁਸਲਮਾਨਾਂ ਦਾ, ਵਾਹਿਗੁਰੂ ਸਿੱਖਾਂ ਦਾ। ਦੱਸੋ ਕਿੱਧਰ ਨੂੰ ਜਾ ਰਹੀ ਹੈ ਵਿਚਾਰ? ਗੁਰੂ ਨਾਨਕ ਦੇ ਘਰ ਵਿੱਚ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਇੱਕ ਬ੍ਰਹਮ ਨੂੰ ਜਾਣਨਾ। ਇਸ ਕਰਕੇ ਗਿਆਨ ਜਿਹੜਾ ਸਾਹ ਸੁਣੀ, ਵਿਦਾਂਤ ਵੇਦੰਤਾ ਸਾਵਿਦੰਤਾ, ਜੋ ਵੇਦ ਦੇ ਅੰਤਲੇ ਕਾਂਡ ਵਿੱਚ ਹੈ ਉਹ ਕੀ ਹੈ? ਨਿਰੋਲ ਹੀ ਆਪਣੇ ਆਪੇ ਦਾ ਗਿਆਨ। ਤੇ ਗੁਰਬਾਣੀ ਦੇ ਅੰਦਰ ਜਿਹੜਾ ਆਪਣੇ ਆਪੇ ਦਾ ਗਿਆਨ ਹੈ ਉਹਨੂੰ ਵਿਦਾਂਤ ਕਹਿੰਦੇ ਨੇ। ਗੁਰਬਾਣੀ ਚ ਵੀ ਵਿਦਾਂਤ ਹੈ, ਵਿਦਾਂਤ ਹੋਰ ਕੀ ਹੈ? ਆਪਣੇ ਸਰੂਪ ਦਾ ਗਿਆਨ, ਇਹਦਾ ਨਾਮ ਵਿਦਾਂਤ ਹੈ। ਜਿਹੜੇ ਕਹਿੰਦੇ ਵਿਦਾਂਤ ਦੇ ਗ੍ਰੰਥ, ਉਹ ਗਿਆਨ ਦੇ ਗ੍ਰੰਥ ਹੈ ਸਾਧ ਸੰਗਤ ਜੀ, ਜਿਹਦੇ ਚ ਨਿਰੋਲ ਪ੍ਰਤੀਵ ਕਥਨ ਕੀਤੀ ਹੈ। ਹੁਣ ਗਿਆਨ ਦੇ ਚਾਰ ਸਾਧਨ ਗਿਆਨ ਗਿਆਨ ਤਾਂ ਕਹੀ ਜਾਂਦੇ ਆ ਜਿੰਨੀ ਦੇਰ ਤੱਕ ਜਿਹੜੀ ਚੀਜ਼ ਦਾ ਸਾਧਨ ਨਹੀਂ ਹੈ ਤੁਸੀਂ ਗੁਰਦੁਆਰੇ ਆਏ ਹੋ ਕੋਈ 10 ਮੀਲ ਤੋਂ 20 ਮੀਲ ਤੋਂ ਕਿਲੋਮੀਟਰ ਤੋਂ ਚੱਲ ਕੇ ਜੇ ਤੁਹਾਡੇ ਕੋਲ ਕਾਰ ਦਾ ਸਾਧਨ ਨਾ ਹੋਵੇ ਕਿਵੇਂ ਆਓਗੇ ਤੁਸੀਂ ਗੁਆਂਢੀਆਂ ਦੀ ਮਿੰਨਤਾਂ ਕਰੋਗੇ ਮੈਨੂੰ ਰਾਈਡ ਦੇ ਭਾਈ ਮੈਨੂੰ ਨਾਲ ਹੈ ਜੀ ਮੇਰੇ ਕੋਲ ਸਾਧਨ ਹੀ ਨਹੀਂ ਹੈ ਫਿਰ ਗੁਆਂਢੀ ਦੇ ਸਾਧਨ ਤੇ ਆਓਗੇ ਗਿਆਨ ਕਮਾਈਆ ਪੁੱਛ ਲੈਣਾ ਗਿਆਨ ਕਦ ਹੋਏਗਾ ਜੋ ਗਿਆਨ ਦੇ ਸਾਧਨ ਹੋਣਗੇ ਤੁਹਾਡੇ ਕੋਲ ਗਿਆਨ ਦੇ ਸਾਧਨ ਹੈ ਨੀ ਗਿਆਨ ਵਾਸਤੇ ਸਾਹ ਸੁਣੀ ਤੁਰੇ ਫਿਰਦੀ ਹੈ ਦੁਨੀਆ ਵੀ ਗਿਆਨ ਪ੍ਰਾਪਤ ਹੋ ਜਾਵੇ ਗਿਆਨ ਦੇ ਚਾਰ ਸਾਧਨ ਨੂੰ ਸਾਧਨ ਚਾਰ ਕਹੇ ਗੁਰੂ ਨੂੰ ਪ੍ਰਥਮੇ ਏਕ ਬੈਰਾਗ ਪਹਿਲਾ ਸਾਧਨ ਕੀ ਹੈ ਬੈਰਾਗ ਹਿਰਦੇ ਦੇ ਅੰਦਰ ਹੋਣਾ ਪਰਮੇਸ਼ਰ ਦੀ ਗੱਲ ਸੁਣ ਕੇ ਅੱਖਾਂ ਸਜਲ ਹੋ ਜਾਣੀਆਂ ਸਾਧ ਸਿੰਘ ਜੀ ਹਿਰਦਾ ਗਦ ਗਦ ਕਰ ਉੱਠਣਾ ਇਹ ਮੇਰੇ ਵਾਹਿਗੁਰੂ ਇਹ ਮਨੁੱਖਾ ਸਰੀਰ ਜਿੱਥੇ ਦਿੱਤਾ ਹੈ ਕਿਰਪਾ ਕਰ ਮੈਨੂੰ ਆਪਣੇ ਸਰੂਪ ਦਾ ਬੋਧ ਵੀ ਬਖਸ਼ ਦੇ ਕੱਲੇ ਰਹਿ ਰਹਿ ਕੇ ਸਾਧ ਸਿੰਘ ਜੀ ਕੰਧੂ ਭਰ ਭਰ ਕੇ ਰੋਂਦੇ ਹੈ ਜਿਨ੍ਹਾਂ ਦੇ ਅੰਦਰ ਬੈਰਾਗ ਹੈ ਪ੍ਰਥਮੇ ਏਕ ਬੈਰਾਗ ਪੁਨ ਵਿਵੇਕ ਵਿਦ ਦੋ ਦਾ ਨਾਮ ਹੈ ਦੋ ਤੋਂ ਇੱਕ ਹੋਣ ਦਾ ਗਿਆਨ ਵਿਚਾਰ ਵਿਵੇਕ ਬੁੱਧ ਸਤਿਗੁਰ ਤੇ ਭਾਈ ਗੁਰੂ ਕਿਰਪਾ ਕਰਦੇ ਹੈ ਬੈਰਾਗ ਵਿਵੇਕ ਪ੍ਰਥਮੇ ਏਕ ਬੈਰਾਗ ਪੁਨ ਵਿਵੇਕ ਸਮ ਦਮ ਅਵਰ ਇਹ ਖੱਟ ਸੰਪਤੀ ਨੂੰ ਕਹਿੰਦੇ ਖੱਟ ਸੰਪਤੀ ਦੇ ਅੰਦਰ 6 ਚੀਜ਼ਾਂ ਆਉਂਦੀਆਂ ਹਨ ਉਹ 6 ਕਿਹੜੀਆਂ ਸਮ ਦਮ ਸ਼ਰਧਾ ਤੀਸਰੀ ਸਮਾਧਾਨ ਅਪਰਾਮ ਛਠੀ ਪ੍ਰਤੀਕਸ਼ਾ ਜਾਣੀ ਹੈ ਭਿੰਨ ਭਿੰਨ ਜੇ ਨਾਮ ਇਹ ਇੱਕ ਇੱਕ ਦੀ ਗੱਲ ਚ ਸਾਹ ਸਿੰਘ ਜੀ ਅੱਗੇ ਪੜਾਂਗ ਫੁੱਟਦੇ ਜਿਵੇਂ ਦਿਰਸ਼ਦੇ ਨਾ ਪੱਤਿਆਂ ਤੱਕ ਟਾਹਣੇ ਟਾਹਣੀਆਂ ਦਾ ਬੜਾ ਵਿਸਥਾਰ ਹੋ ਜਾਂਦਾ ਹੈ ਇਹ ਸਾਰੀਆਂ ਗੱਲਾਂ ਦਾ ਵਿਸਥਾਰ ਹੈ ਪਰ ਮੈਂ ਜਿਹੜੀ ਮਾਇਆ ਦੀ ਗੱਲ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ ਸਮਾਂ ਘਟਦਾ ਜਾ ਰਿਹਾ ਉਹਦੇ ਵਾਸਤੇ ਸੋ ਇਸ ਪ੍ਰਕਾਰ ਜਿਹੜਾ ਸਮਦਮ ਸਮ ਕੀ ਹੈ ਮਨ ਦੀਆਂ ਵਾਚਨਾਂ ਨੂੰ ਰੋਕਣਾ ਦਮ ਕੀ ਹੈ ਇੰਦਰੀਆਂ ਨੂੰ ਦਿਸ਼ਾ ਤੋਂ ਰੋਕਣਾ ਸ਼ਰਧਾ ਵਿਸ਼ਵਾਸ ਰੱਖਣਾ ਗੁਰੂ ਦੇ ਅੰਦਰ ਸਮਦਮ ਸ਼ਰਧਾ ਆਵੜੀ ਇਹ ਸਾਧ ਸੰਗੀ ਕਥਨ ਕੀਤੇ ਨੇ ਇਹ ਖੱਟ ਸੰਪਤੀ ਕਹਿਲਾਉਂਦੇ ਨੇ ਰਹੋ ਵਿਚਾਰ ਇਹ ਖੱਟ ਸੰਪਤੀ ਇੱਕ ਸਾਧਨ ਗਿਣਿਆ ਵੈਰਾਗ ਵਿਵੇਕ ਖੱਟ ਸੰਪਤੀ ਚੌਥਾ ਸਾਧਨ ਹੈ ਮੋਖ ਇੱਛਾ ਸਾਧਨ ਚਾਰ ਕਹਿਣ ਗੁਰੂ ਪ੍ਰਥਮੇ ਏਕ ਬੈਰਾਗ ਪੁਨ ਵਿਵੇਕ ਸਮਦਮ ਅਵਰ ਸੁਨ ਮੁੱਖ ਵੱਡ ਭਾਗ ਇਹ ਵੱਡੇ ਭਾਗਾਂ ਵਾਲੇ ਜਗਿਆਸੂ ਜੇ ਤੂੰ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਤੇ ਗਿਆਨ ਦਾ ਅਧਿਕਾਰੀ ਬਣ ਗਿਆਨ ਦਾ ਅਧਿਕਾਰੀ ਕੌਣ ਹੈ ਜਿਹਦੇ ਹਿਰਦੇ ਸਾਧ ਸਿੰਘ ਜੀ ਕਾਮ ਕਰੋ ਤੇ ਨਿਬੜੇ ਹੋਏ ਨੇ ਉੱਥੇ ਗਿਆਨ ਦਾ ਅੰਮ੍ਰਿਤ ਕਿਵੇਂ ਪੈ ਜੂਗਾ ਸਾਧ ਸਿੰਘ ਜੀ ਪਹਿਲਾਂ ਭਾਂਡਾ ਭਾਂਡਾ ਧੋਏ ਵੈਸ ਧੂਪ ਦੇ ਬਹੋ ਤੋ ਦੁੱਧੇ ਕੁਜਾਵੋ ਇਹ ਦੁੱਧ ਹੈ ਮਹਾਰਾਜ ਕਹਿੰਦੇ ਇਹਨੂੰ ਸਮਾਉਣ ਵਾਸਤੇ ਹਿਰਦਾ ਵੀ ਹੋਇਆ ਚਾਹੀਦਾ ਹਿਰਦੇ ਨੂੰ ਨਿਰਮਲ ਕਰੋ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ ਮਨ ਦੀ ਮੈਲ ਜਿੰਨਾ ਚਿਰ ਉਤਰਦੀ ਮਨ ਕੀ ਮੈਲ ਨਾ ਉਤਰੇ ਇਹ ਜੇ ਲੱਖ ਕਰਮ ਲੱਖਾਂ ਹੀ ਕਰਾ ਲਓ ਕਰਮ ਜਿਹੜੇ ਨੇ ਮਨ ਦੀ ਮੈਲ ਨਹੀਂ ਉਤਰੂਗੀ ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੈ ਕੇ ਰੰਗ ਇਹਦੇ ਨਾਲ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਤੇਰੇ ਦਿਮਾਗੀ ਸੁਭਾਏ ਸੋ ਇਸ ਪ੍ਰਕਾਰ ਸਾਧ ਸਿੰਘ ਜੀ ਕਹਿੰਦੇ ਜਿਸ ਦੇ ਹਿਰਦੇ ਦੇ ਅੰਦਰ ਮਲ ਵਖੇਪ ਦੋਨੇ ਨਿਵਿਰਤ ਹੋ ਗਏ ਚਿੰਤ ਏਕ ਅਗਿਆਨ ਇੱਕ ਅਗਿਆਨ ਵਾਕੀ ਹੈ ਹੋਵੇ ਚਬ ਸਾਧਨ ਸਹਿਤ ਚਾਰ ਸਾਧਨ ਉਹਦੇ ਕੋਲ ਹੋਣ ਮਲ ਵਖੇਪ ਨਿਵਿਰਤੀ ਹੋ ਗਈ ਹੋਵੇ ਸੋ ਪਦ ਕਿਰਤ ਤੋਂ ਮਾਨ ਉਹ ਮੰਨ ਲੈ ਕੇ ਗਿਆਨ ਦਾ ਅਧਿਕਾਰੀ ਹੈ ਉਹਨੂੰ ਗਿਆਨ ਹੋਣ ਨੂੰ ਮਹੀਨੇ ਨਹੀਂ ਲੱਗਦੇ ਨਾ ਸਾਲ ਲੱਗਦੇ ਹੈ ਉਹਨੂੰ ਤਾਂ ਇੰਨੀ ਕੁ ਦੇਰ ਲੱਗਦੀ ਹੈ ਜਿਵੇਂ ਦੀਵਾ ਤਿਆਰ ਹੋਵੇ ਤੇਲ ਪਾਇਆ ਵਾ ਹੋਵੇ ਬੱਤੀ ਤਿਆਰ ਹੋਵੇ ਸਾਰਾ ਕੁਝ ਤਿਆਰ ਪਿਆ ਪਰ ਹੈ ਅਜੇ ਅੰਧੇਰਾ ਕਿਉਂ ਤੀਲਾ ਵਸਾ ਕੇ ਲਾਉਣ ਵਾਲਾ ਜੇ ਮਿਲਿਆ ਨਹੀਂ ਜਦ ਮਿਲ ਗਿਆ ਇਹ ਕਿਸ਼ਨ ਵਿੱਚ ਚਾਨਣਾ ਹੁੰਦਾ ਮਹੀਨੇ ਨਹੀਂ ਲੱਗਦੇ ਤੇ ਜੇ ਬੱਤੀ ਨਹੀਂ ਹੈ ਤੀਲਾ ਲਾਉਣ ਵਾਲਾ ਕੀ ਕਰੂਗਾ ਭਾਈ ਬੱਤੀ ਤਾਂ ਹੈ ਹੀ ਨਹੀਂ ਵਿੱਚ ਜੇ ਬੱਤੀ ਹੈਗੀ ਤੇਲ ਨਹੀਂ ਹੈ ਤਾਂ ਉਹ ਗੁਲ ਹੋਈ ਜਾਣੀ ਹੈ ਬੱਤੀ ਮਾੜੀ ਜੀ ਅੱਗ ਲੱਗੂ ਦਵਾਈ ਫਿਰ ਬੁੱਝੂਗੀ ਉਹ ਸ਼ਰਧਾ ਦੀ ਬੱਤੀ ਜਿਹੜੀ ਹੈ ਐਂ ਗੁਲ ਹੁੰਦੀ ਹੈ ਸ਼ਰਧਾ ਦੀ ਬੱਤੀ ਅੰਤਿਸ਼ ਕਰਨ ਦਾ ਦੀਵਾ ਇਹਦੇ ਵਿੱਚ ਪ੍ਰੇਮ ਦਾ ਤੇਲ ਅਹਿਸਾਸ ਹੁੰਦੀ ਗਿਆਨ ਦਾ ਚਾਨਣਾ ਤਾਂ ਹੋਊਗਾ ਸਾਚ ਕਹੋ ਸੁਣ ਲਿਓ ਸਕਿਆ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸੋ ਇਉਂ ਭਾਈ ਦਇਆ ਸਿੰਘ ਜੀ ਮਾਇਆ ਦਾ ਸਵਰੂਪ ਵਰਣ ਕਰਦੇ ਹੈ ਕਿ ਜਿਹੜੀ ਇਹਨਾਂ ਦੀ ਸਮ ਅਵਸਥਾ ਹੈ ਪਿਰਥਕ ਪਿਰਥਕ ਵਨ ਤ੍ਰੈ ਗੁਣਵਾਨ ਇਹ ਤਿੰਨੇ ਜਿਹੜੀ ਮਾਇਆ ਵਿਰਾਗ ਦਾ ਅਰ ਗੁਰਬਾਣੀ ਦਾ ਇੱਕ ਸਾਲ ਸੁਣੀ ਭੇਦ ਜ਼ਰੂਰ ਹੈ ਜੋ ਆਪ ਜੀ ਨੂੰ ਮੈਂ ਦੱਸੋ ਭੇਦ ਦੇ ਅੰਦਰ ਕਿਹਾ ਕਿ ਮਾਇਆ ਜਿਹੜੀ ਹੈ ਉਹ ਅਨਰਵਚਨੀ ਹੈ ਜਿਹੜੇ ਵਿਦਾਂਤ ਗ੍ਰੰਥ ਮਹਾਂਪੁਰਸ਼ਾਂ ਨੇ ਦਾਸ ਦਾ ਸੰਯੋਗ ਜੈਸਾ ਸੀ ਸਾਧ ਸਿੰਘ ਜੀ ਵੈਸੇ ਤਾਂ ਮੈਂ ਆਪਣੀ ਬੁੱਧ ਦੇ ਉੱਤੇ ਵਿਸ਼ਵਾਸ ਨਹੀਂ ਸੀ ਕਰ ਸਕਦਾ महापुरखां दे चरणां च बेनतियां करनियां, महाराज बैल बुद्धि वाले हां, कित्थे इहदे ज्ञान दी गल आ जाऊगी। इहदा अधिकारी बनना बड़ा कठिन है, उहनां दी अनुग्रह सास जी महापुरशां दी। ते जदों वेद वेदांत ग्रंथां दे अंदर वेद दे अंदर इह गल आई कि माया जिहड़ी है ना सत है ना असत है, माया जिहड़ी है ना तां सत है ना असत कही जा सकती है। ते नाल तीसरा एक पद हो कहिंदे ना सत असत ना वेदो कहै, वेद इहनूं ना तां सत कहिंदे ना असत कहिंदे, और ना ही सत असत दोनों किस्म दी कहिंदा। जे कहिंदी सत असत दोनों रूप है, इह वी नहीं है। ना वैब है ना निर्वैब है, ना वैब निर्वैब उभे है, ना तां इहदा कोई अंग है ना बिना अंगां तों है, ना इह दोनों रूप भी अंगां वाली भी है ते बिना अंगां तों है, इह वी नहीं है। कहिंदे नौ जुगतियां नूं जो सार सिंह जी नाम सुहा रहे, अखीर नूं फिर कीता कहिंदे इहनूं कहिंदे अनिर्वचनी। इत्थे लिया के वेदांत ने नबेड़ दित्ती अनिर्वचनी, पंज छे चीजां अनादि मन लईआं। कहिंदे वी जिहड़े कर्म ने इह भी अनादि, माया जिहड़ी इह भी अनादि, इह सारियां कुछ ऐसियां चीजां जिहड़ियां वी इह अनादि अनादि कहिंदा आदि जी दा आदंत कोई नहीं। ते माया जिहड़ी है गुरबाणी नूं की कही है, गुरबाणी सानूं ऐन स्पष्ट करदी है कि अपनी माया आप बसारी, यह माया उहदे अधीन है, जदों मर्जी इहनूं विस्तार कर दे, जदों मर्जी संकोच दे। माया तो एक ब्रह्म की शक्ति का नाम है, और माया की है शक्ति। आज मेरे शरीर की शक्ति मेरे शरीर तो वक्री होकर नहीं तुरी फिरती, शरीर का जिहड़ा बल है जां दिमाग का बल है वह सारा ही बंदे दे अपने अधीन है। शरीरक बल जिहड़ा है शरीर के अधीन ही है ना, हत्थां नूं हुक्म दिता जो भारी चीज चुकण दा वह अपना बल अपने विच है शरीर के। परमात्मा का जिहड़ा बल है, परमात्मा की जो शक्ति है उहनूं सारा सिंह जी माया कहिंदे है। इस करके अरे ये शक्ति उहदी कैसी है, संसार नूं रचण दी जिहड़ी शक्ति है ना, उन्हें एक थोड़ी जी शक्ति संसार दे रचन वास्ते जिहड़ी वरती है सारी नहीं, तनक मात्र थोड़ी जी, उन्हूं माया कहिंदे है। माया दे एक जगह दास ने अर्थ पढ़े है, वह भी मैं आप जी नूं बेनती करदे हां। अंगनेरी कहिंदे ने उसनूं कथा करन वालियां ते एक विधान लागू किया होया है शास्त्रां ने, ते उहदे अधीन तों जे कथा बाहर चली जाए उहनूं विघनकारी मंनदे। आम नहीं पता लगूगा, जो विद्वान कोई बैठा होगा ना उन्हें अंदर जदि काटा ला देने भी यह बेचारा अनपढ़ ही है जो कथा कर रहे, दसना दसना नहीं किसी ने, क्योंकि विद्वान जिहड़ा हुंदा है वह झगड़ा थोड़ी छेड़ता किसी ने, वह तरस ही करदा भी चलो कोई नहीं। छे किस्म के कानून बने हुए ने, जेड़े भी पद का अर्थ करने, पद ही सदा पदार्थ तत् विग्रह ही वाक्य योजना अखिलो अत समाधान खट बिनो व्याख्यान सिमरतन, सिमृति कहते ए व्याख्या कर सावधान हो जा तेरे ते छे लागू, छे ढंग ने इन्हों तो बिना तू कथा नहीं कर सकेगा। जेड़े पद का अर्थ करना है पद है सदा उन्हें पहला पद छेद कर दे, यानी बखरा बखरा करके बखरा बखरा पद उच्चारण कर, ते फिर उहदे पद अर्थ दस, ए पद का आ अर्थ बन दे, पद का आ अर्थ बन दे, फिर जे लोड़ पैंदी है व्याकरण अनुसार संधि प्रशेद करके भी उहदी व्योंतपति कर, फिर उहदे ते अनमेला ते दो तरह की होंदी है खंड अनवे दंड अनवे, जिहड़ी लगदी है उहदा अनवे उहनूं कहिंदे ने। जिवें गुरबाणी दे बहुत सारे शब्द जिहड़े रहाओ वाली तुक तों उहदे अर्थ शुरू होणगे, इह अनवे रीत है। ते जिस तरह शब्द इक आउंदा है जौ कृपा गोबिंद भई, इह रहाओ दी तुक है। हुण शुरू ते शब्द हुंदा अपोस्तबा ते भई सिधरी, एक साडे ओह महापुरशां दे कोलों पढ़िया सी बजुर्ग, उमरों बड़ा स्याणा सी, इंग्लिश बड़ी जाणदा सी, उहनूं साडे सारे जथे च अंग्रेजी बाबा कहण लगे, अंग्रेजी जाणदा सी ज्यादा, इह होर कोई जाणदा नहीं सी साडे चों, फिर तां अंग्रेजी दे अनपढ़ तुरे फिरदे, ओह इंग्लिश बहुत जाणदा सी, उहनूं कहिंदे अंग्रेजी बाबा। ओह जदों धर्म युद्ध मोर्चा लग्गिया खालसे दा, ते ओह धर्म युद्ध मोर्चे दे विच जथे वाले नूं लै के मैं वी उत्थे चलिया गया, फिरोजपुर जेल के विच वह अंग्रेजी बाबा भी उत्थे सी, 3500 श्रोता हुंदा सी साध संगी हर रोज, दो वेले कथा जो आनंद उत्ते माणिया उहदे वास्ते कोई शब्द ही नहीं बनता इन्ना आनंद आया। ਉਹ ਜੇਲ ਵਾਲੇ ਤਾਂ ਕਹਿਣ ਵੀ ਜਾਓ ਹੁਣ ਤੁਹਾਨੂੰ ਇੱਥੋਂ ਜੇਲ੍ਹ ਤੋਂ ਸਰਕਾਰ ਦਾ ਹੁਕਮ ਹੋ ਗਿਆ ਸਾਡੇ ਕੋਲ ਰੋਟੀਆਂ ਨੀ ਤੁਹਾਡੇ ਵਾਸਤੇ ਉਹ ਸਾਰੀ ਸਰਕਾਰ ਫੇਲ ਹੋ ਗਈ ਸੀ ਖਾਲਸੇ ਨੇ ਜੇਲ੍ਹਾਂ ਭਰ ਕੇ ਰੱਖ ਦਿੱਤੀਆਂ ਧਰਮ ਜਦ ਮੋਰਚੇ ਦੀਆਂ ਸੰਤ ਬਾਬਾ ਜਰਨੈਲ ਸਿੰਘ ਜੀ ਉਸ ਵੇਲੇ ਸਾਧ ਸਿੰਘ ਜੀ ਆਪ ਮੋਰਚੇ ਨੂੰ ਚਲਾ ਰਹੇ ਸਨ ਸਾਰਾ ਪੰਥ ਇਕੱਠਾ ਸੀ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ ਤੇ ਉਹ ਜਿਸ ਵੇਲੇ ਵੱਡਾ ਜਥਾ ਸੀ ਸਾਡਾ ਵੱਡਾ ਜਥਾ ਹੋਣ ਕਰਕੇ ਸਾਧ ਸਿੰਘ ਜੀ ਫਿਰ ਉਹ ਇੱਥੇ ਕਚਹਿਰੀ ਲਾਗੇ ਨਹੀਂ ਸੀ ਰੱਖਦੀ ਸਰਦਾਰ ਗੁਰਚਰਨ ਸਿੰਘ ਟੌੜਾ ਸੀ ਜਥੇਦਾਰ ਮੂਹਰੇ ਤੇ ਉੱਥੇ ਵੀ ਦੋ ਵੇਲੇ ਕਥਾ ਆਉਂਦੀ ਅੰਗਰੇਜ਼ੀ ਬਾਬਾ ਇੱਕ ਦਿਨ ਮੇਰੀ ਬੈਰ ਕਚਾ ਕੇ ਕਹਿੰਦਾ ਕਹਿੰਦਾ ਬਾਬਾ ਜੀ ਇੱਕ ਸ਼ਬਦ ਕਹਿੰਦਾ ਸਮਝ ਨਹੀਂ ਆਉਂਦਾ ਮੈਂ ਕੀ ਹੋ ਗਿਆ ਕਹਿੰਦਾ ਪੁਸ਼ਟ ਬਾਤ ਤੇ ਭਈ ਸਿੱਧਰੀ ਵੀ ਪੁੱਠੀਆਂ ਗੱਲਾਂ ਕਦੋਂ ਸਿੱਧੀਆਂ ਹੁੰਦੀਆਂ ਨੇ ਇਹ ਤਾਂ ਲਿਖਿਆ ਨੀ ਮਹਾਰਾਜ ਨੇ ਐ ਲਿਖਦਾ ਵੀ ਉਹ ਪੁਸ਼ਟ ਬਾਤ ਤੇ ਭਈ ਸਿੱਧਰੀ ਮੈਂ ਕਿਹਾ ਬਾਬਾ ਅੰਗਰੇਜ਼ੀ ਵੀ ਇਹ ਅਰਥ ਕਰਨ ਦੀ ਜਿਹੜੀ ਰੀਤ ਹੈ ਤੈਨੂੰ ਇੰਗਲਿਸ਼ ਤਾਂ ਜ਼ਿਆਦਾ ਜ਼ਰੂਰ ਆਉਂਦੀ ਹੈ ਵੀ ਤੈਨੂੰ ਭੁੱਲ ਗਈ ਗੱਲ ਮੈਂ ਕਿਹਾ ਤੇਰੇ ਕੋਲੋਂ ਹੀ ਅਰਥ ਕਰਾ ਦਿੰਦੇ ਇਹਦੇ ਤਾਂ ਕਹਿੰਦੇ ਜੀ ਮੈਂ ਕਿਵੇਂ ਮੈਂ ਜੇ ਕੋਲੋਂ ਕਰ ਸਕਦਾ ਤੁਹਾਡੇ ਕੋਲ ਕਦੋਂ ਆਉਂਦਾ ਮੈਂ ਕਿਹਾ ਤੂੰ ਹੀ ਕਰੇਗਾ ਆ ਹੁਣੇ ਹੀ ਕਰੇਗਾ ਤੂੰ ਕਹਿੰਦਾ ਦੱਸੋ ਮੈਂ ਕਿਹਾ ਰਹਾਉ ਵਾਲੀ ਤੁਕ ਪੜ ਜਦ ਉਹਨੇ ਪੜ੍ਹੀ ਰਹਾਉ ਵਾਲੀ ਤੁਕ ਜੋ ਕਿਰਪਾ ਗੋਬਿੰਦ ਭਈ ਮਗਾ ਹੁਣ ਕਹਿ ਅਪੁਸ਼ਟ ਬਾਤ ਤੇ ਭਈ ਸ਼ੀਦਰੀ ਇਹ ਫਾਰਮੂਲੇ ਨੇ ਸਾਧ ਸਿੰਘ ਜੀ ਐਵੇਂ ਜ਼ੋਰ ਲਾਇਆ ਨੀ ਕੁਛ ਹੁੰਦਾ ਹੁਣ ਕੱਲ ਦੀ ਉਹ ਗੱਲ ਹੈ ਮੈਂ ਇਹਨੂੰ ਸਿੰਘ ਸ਼ਾਇਦ ਅੱਜ ਦੀ ਉਹ ਇਹ ਵੀ ਬੜਾ ਹੈਰਾਨਜਾ ਹੋ ਗਿਆ ਮੈਂ ਕਿਹਾ ਭਾਈ ਦਰਸ਼ਨ ਸਿੰਘ ਆਹ ਕਥਾ ਦਾ ਇੱਕ ਫਾਰਮੂਲਾ ਕੱਲ ਨੂੰ ਤੈਂ ਵੀ ਕਥਾ ਕਰਨੀ ਹੈ ਟਕਰਾ ਰਿਹਾ ਨਾਲ ਵਿਦਵਾਨ ਹੈ ਵੀ ਆਹ ਦੇਖ ਇੱਧਰ ਬੜਾ ਹੈਰਾਨੀ ਕਹਿੰਦਾ ਵੀ ਠੀਕ ਹੈ ਕਿਉਂ ਨਵੀਂ ਗੱਲ ਮਿਲੀ ਉਹਨੂੰ ਕਥਾ ਬਾਚਦੇ ਮੈਂ ਕਿਹਾ ਵੀ ਆਹ ਦੇਖ ਇਹ ਫਾਰਮੂਲਾ ਹੈ ਕਿ ਅਰਥ ਕਰਨ ਦਾ ਸਮਝਣ ਦਾ ਸੋ ਇਹੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹਦੇ ਚ ਅਨਵੇਂ ਰੀਤ ਹੈ ਮਾਂ ਦਾ ਅਰਥ ਵਿਦਵਾਨਾਂ ਨੇ ਨਾ ਕੀਤਾ ਮਮੇਖ ਦਾ ਮਾਂ ਦਾ ਅਰਥ ਨਾ ਮਾਂ ਕੀ ਹੈ ਨਾ ਨਾ ਦਾ ਅਰਥ ਨਹੀਂ ਜੋ ਨਹੀਂ ਹੈ ਯਾ ਖਰਤ ਚ ਯਾ ਮਾਇਆ ਯਾ ਦਾ ਅਰਥ ਹੈ ਜੋ ਮਾਂ ਕੀ ਹੈ ਨਾ ਨਾ ਹੋਵੇ ਜੋ ਹੋਵੇ ਕੁਛ ਨਾ ਦਿਖੇ ਸਭ ਕੁਝ ਉਹਨੂੰ ਮਾਇਆ ਕਹਿੰਦੇ ਇਹ ਮਾਇਆ ਦੇ ਅੱਖਰਾਂ ਚ ਅੱਖਰੀਆਂ ਅਰਥ ਹੈ ਸੋ ਇਹਦੇ ਵਿੱਚ ਸਾਧ ਸਿੰਘ ਜੀ ਮਾਇਆ ਦਾ ਸਵਰੂਪ ਕਥਨ ਕਰ ਰਹੇ ਹਨ ਭਾਈ ਦਇਆ ਸਿੰਘ ਜੀ ਪਰ ਮਾਇਆ ਦੇ ਸਵਰੂਪ ਨੂੰ ਗੁਰਬਾਣੀ ਦੇ ਅੰਦਰ ਵੀ ਕਿਹਾ ਕਿ ਮਾਇਆ ਕਿਹੜੀ ਹੈ ਮਾਇਆ ਕੀ ਕਰਮ ਕਰਦੀ ਹੈ ਇਹ ਬਾਅਦ ਚ ਮੈਂ ਬੇਨਤੀ ਕਰਦਾ ਪੰਕਤੀਆਂ ਦੇ ਅਰਥ ਹੋਰ ਲੈਣ ਪੜੋ ਜੀ
ਪ੍ਰਤਕ ਪ੍ਰਤਕ ਬੰਤਰ ਗੁਣਵਾਨ
ਸਤੋ ਗੁਣ ਜਿਹੜਾ ਸਾਧ ਸਿੰਘ ਜੀ ਜਦੋਂ ਤੁਹਾਡੇ ਵਿੱਚ ਸਤੋ ਗੁਣ ਆ ਜਾਊਗਾ ਉਦੋਂ ਤੁਹਾਡਾ ਹਿਰਦੇ ਵਿੱਚ ਛਲ ਬਜੂਗੀ ਵੀ ਮੈਂ ਆਪਣਾ ਪਦਾਰਥ ਵੀ ਕਿਸੇ ਨੂੰ ਦਾਨ ਕਰਦਾ ਸਤੋ ਗੁਣ ਉਸ ਵੇਲੇ ਸਤੋ ਗੁਣ ਦਾ ਪ੍ਰਭਾਵ ਹੈ ਜਦੋਂ ਆ ਗਿਆ ਰਜੋਗੁਣ ਉਦੋਂ ਗੁਆਂਢੀਆਂ ਦੇ ਵੀ ਆਪਣੇ ਘਰ ਨੂੰ ਚੱਕ ਕੇ ਲਿਆਉਂਗੇ ਰਜੋਗੁਣ ਦਾ ਵਰਤਾਰਾ ਰਜੋਗੁਣ ਵਰਤਿਆ ਵੀ ਇਕੱਠਾ ਕਰੂਗਾ ਹੋਰਾਂ ਦਾ ਵੀ ਲਿਆਊਗਾ ਜਾਇਜ਼ ਨਜਾਇਜ਼ ਤਰੀਕੇ ਕੋਈ ਹੋਣ ਚਾਹੇ ਜਦੋਂ ਆ ਗਿਆ ਤਮੋਗੁਣ ਕਦੇ ਆਪਣਾ ਘਰ ਵੀ ਫੂਕੂਗਾ ਗੁਆਂਢੀਆਂ ਦੇ ਵੀ ਅੱਗ ਲਾਊਗਾ ਇਹ ਤਮੋਗੁਣ ਹੈ ਹੁਣ ਜਿਹੜਾ ਤਾਂ ਸਤੋਗੁਣ ਸਤੋਗੁਣ ਦੇਵਤਾ ਦਾ ਹੈਗਾ ਭਗਵਾਨ ਵਿਸ਼ਨੂੰ ਸ਼ਮਾ ਵਟੋ ਮੈਂ ਹੋਤੀ ਹੈ ਛੋਟੋ ਮੈਂ ਉਤਪਾਤ ਵਿਸ਼ਨੂੰ ਕਿਆ ਕਿਆ ਵਿਗੜਿਆ ਜੇ ਬਿਰਗੂ ਨੇ ਮਾਰੀ ਲਾਤ ਉਹਨੇ ਲੱਤ ਮਾਰੀ ਉਹਨੇ ਚਰਨ ਫੜ ਲਿਆ ਕਹਿੰਦੇ ਸੜਪਾ ਨਹੀਂ ਲੱਗੀ ਕਿਤੇ ਕਿਉਂ ਸਤੋਗੁਣ ਹੈ ਇਹ ਫਰਕ ਕੀ ਹੈ ਸਤੋਗੁਣ ਦਾ ਫਰਕ ਹੈ ਪਰ ਸਿੰਘ ਜੀ ਦੇ ਮਾਰ ਕੇ ਦਿਖਾਉਂਦਾ ਲੱਤ ਜੇ ਨਾਲ ਦੀ ਨਾਲ ਤਰਸੂ ਢਿੜੀ ਨੂੰ ਨਾ ਲਿਆ ਆਉਂਦਾ ਉਹਦੇ ਇਹ ਹੁਣ ਗੁਣਾਂ ਦਾ ਫਰਕ ਹੈ ਨਾ ਇਹ ਉਹ ਦੇਵਤਾ ਹੀ ਇਹ ਜਿਹਾ ਸੀ ਜਿਹਦੇ ਲੱਤ ਮਾਰੀ ਸੋ ਇਸ ਕਰਕੇ ਜਿਹੜਾ ਰਜੋਗੁਣ ਰਜੋਗੁਣ ਦੇਵਤਾ ਹੈ ਬ੍ਰਹਮਾ ਬ੍ਰਹਮਾ ਸਾਧ ਸਿੰਘ ਜੀ ਸਾਰੇ ਭਾਂਡਿਆਂ ਨੂੰ ਸਾਜਦਾ ਬਣਾਉਂਦਾ ਤੇ ਵਿਸ਼ਨੂੰ ਦੇ ਦੇਣ ਦੀ ਕਿਰਿਆ ਕਰ ਰਿਹਾ ਰੋਜੀ ਦਿੰਦਾ ਰੋਜੀ ਬਣਦਾ ਭਗਵਾਨ ਵਿਸ਼ਨੂੰ ਔਰ ਸ਼ਿਵਜੀ ਦੀ ਡਿਊਟੀ ਲਾ ਦਿੱਤੀ ਲੈ ਦੀ ਬਾਣ ਉਹਦੀ ਬਾਣ ਆਦਤ ਕੀ ਹੈ ਉਹਦੀ ਡਿਊਟੀ ਕੀ ਹੈ ਭਾਂਡਿਆਂ ਨੂੰ ਖਤਮ ਕਰਨਾ ਭੰਨਣਾ ਮਾਰਨਾ ਤਮੋਗੁਣ ਦੇ ਵਿੱਚ ਆ ਕੇ ਮਾਰਦਾ ਜੇ ਤਮੋਗੁਣ ਆ ਜਾਵੇ ਪਤੀ ਪਤਨੀ ਦਾ ਸਿਰ ਭੰਨ ਕੇ ਰੱਖ ਦਿੰਦਾ ਚਾਹੇ ਜੇਲ੍ਹ ਜਾਣਾ ਪੈ ਜਾਵੇ ਤਮੋਗੁਣ ਦਾ ਵਰਤਾਰਾ ਹੈ ਬੀਬੀ ਦੇ ਤਮੋਗੁਣ ਆ ਗਿਆ ਉਹਨੇ ਆਪਣੀ ਪਤੀ ਦੀ ਦਾੜੀ ਫੜ ਲੈਣੀ ਹੈ ਮੈਂ ਕਈਆਂ ਦੀ ਦੇਖੀ ਹੈ ਪੱਟੀ ਹੋਈ ਤੇ ਭਾਈ ਲਈ ਫਿਰਦਾ ਸੀ ਕਹਿੰਦਾ ਦੇਖੋ ਜੀ ਮੇਰੇ ਘਰ ਵਾਲੀ ਨੇ ਪੱਟਤੀ ਮੇਰੀ ਦਾੜੀ ਮੇਰੇ ਕੋਲ ਲੈ ਕੇ ਆਇਆ ਸੀ ਇਹ ਤਮੋਗੁਣ ਦਾ ਵਰਤਾਰਾ ਸਾਧ ਸਿੰਘ ਝੂਠ ਗੱਲ ਨਹੀਂ ਮੈਂ ਕਹਿ ਰਿਹਾ ਮਹਾਰਾਜ ਦੀ ਹਜ਼ੂਰੀ ਮੇਰੇ ਤਾਂ ਕੋਲ ਲੈ ਕੇ ਪਹੁੰਚਿਆ ਭਾਈ ਵੀ ਆਹ ਦੇਖੋ ਜੀ ਸੋ ਗੁਰੂ ਮਹਾਰਾਜ ਕਿਰਪਾ ਕਰੇ ਤਮੋ ਇਹ ਰਾਜਗੁਣ ਸਤਗੁਣ ਤਮਗੁਣ ਕਹੀ ਹੈ ਇਹ ਤੇਰੀ ਸਭ ਮਾਇਆ ਇਹ ਮਾਇਆ ਪਈ ਹੋਈ ਹੈ ਆਪਣੇ ਤੇ ਹੋਰ ਕੀ ਹੈ ਹਾਂ ਇੱਕ ਗੱਲ ਜ਼ਰੂਰ ਹੈ ਜਦੋਂ ਰਜੋ ਅਰ ਤਮੋ ਦੋਨੇ ਗੁਣ ਜਿਹੜੇ ਮੱਧਮ ਪੈ ਜਾਣ ਤੇ ਸਤੋਗੁਣ ਉਹਦੇ ਤੇ ਛਾਜ ਹੋਵੇ, ਸਤੋ ਸੰਜਾਇ ਤੇ ਗਿਆਨ, ਫਿਰ ਗਿਆਨ ਪੈਦਾ ਹੋ ਜਾਂਦਾ। ਗਿਆਨ ਦੀ ਬਾਤ ਤੇ ਸਤੋਗੁਣ ਚਾਹੀਏ। ਅੱਗੇ ਦੱਸਦੇ ਹਾਂ ਜਦੋਂ ਪ੍ਰਿਥਕ ਪ੍ਰਿਥ ਵੱਖਰੇ ਵੱਖਰੇ ਹੋ ਗਏ ਤੇ ਇਹ ਜਿਹੜੇ ਤਿੰਨੇ ਗੁਣ ਹਨ, ਸਤ ਰਾਜ ਤਮ
ਗੁਣ ਸੁਧਾ ਸੁਧ
ਤੇ ਰਜੋ ਗੁਣ, ਸਤੋ ਗੁਣ, ਤਮੋ ਗੁਣ, ਤਿੰਨੇ ਸੁਧ ਅਸੁਧ। ਇਹ ਤਾਂ ਕਿਹਾ ਇਹਦੇ ਵਿੱਚ ਸਾਧ ਸੰਗਤ ਜੀ ਕਿ ਸੁਧ ਸਤੋਮਈ ਦੇ ਅੰਦਰ ਜਿਹੜੀ ਅੰਸ਼ ਦੇ ਅੰਦਰ ਅਭਾਸ ਪੈਣਾ ਬ੍ਰਹਮ ਦਾ, ਉਹਦਾ ਵੱਖਰਾ ਅਰਥ ਪੈਣਾ। ਜਿਹੜਾ ਅਸੁਧ ਦੇ ਵਿੱਚ ਪੈਣਾ ਉਹਨੇ ਜੀ ਪੈਦਾ ਕਰਨਾ, ਜਿਹੜਾ ਸੁਧ ਦੇ ਵਿੱਚ ਪੈਣਾ ਉਹ ਈਸ਼ਵਰ ਦੀ ਦੇਹ ਬਣਨੇ। ਤਾਂ ਸੁਧ ਅਸੁਧ ਦੋ ਕਹੇ ਹਨ,
ਜਿਹਦਾ ਭਾਸ ਉਤਲੀਏ ਪ੍ਰਧਾਨ,
ਭਾਸ ਦੇ ਸਹਿਤ ਚੇਤਨ ਦਾ ਅਭਾਸ ਪੈ ਰਿਹਾ ਇਹਦਾ ਨਾਮ ਬਣ ਗਿਆ ਪ੍ਰਧਾਨ। ਮਾਇਆ ਦਾ ਨਾਮ ਹੈ ਇੱਕ ਪ੍ਰਧਾਨ। ਇਹਨੂੰ ਮੁਖੀ, ਪ੍ਰਧਾਨ ਦਾ ਅਰਥ ਕੀ ਹੁੰਦਾ? ਮੁਖੀ, ਸੰਸਾਰ ਦੇ ਸਾਜਣ ਵਿੱਚ ਮੁਖੀ ਹੈ, ਇਹਨੂੰ ਪ੍ਰਧਾਨ ਕਹਿਲਾਉਂਦੀ ਹੈ।
ਸੁਣੋ ਸਿੱਖ ਮਾਇਆ ਲਖੀਏ ਹੈ,
ਇਹ ਸਿੱਖ ਕਹਿੰਦੇ ਸਮਝ ਲੈ ਇਹਨੂੰ ਮਾਇਆ ਕਹੀਦਾ ਹੈ।
ਸਮਝ ਰਹੇ ਸਭ ਕਰਹਿ ਬਖਾਨ,
ਸਮਝ ਲੈ ਵੀ ਇਹ ਅਰਥ ਮਾਇਆ ਦਾ। ਭਾਈ ਦਇਆ ਸਿੰਘ ਜੀ ਕਹਿੰਦੇ ਹੇ ਗੁਰਸਿੱਖੋ ਇਹ ਅਰਥ ਸਮਝ ਲੋ, ਇਹਦਾ ਨਾਮ ਮਾਇਆ ਹੈ।
ਸਮੇਂ ਅਵਸਥਾ ਚਿਦਾ ਪਾਸਲੇ,
ਅਵਸਥਾ ਚਿਦਾ ਭਾਸ ਦੇ ਸਹਿਤ ਜਿਹੜੀ ਹੈ,
ਭਈ ਵਿਕਾਰ ਅਵਸਥਾ ਸੋਏ,
ਵਿਕਾਰ ਅਵਸਥਾ ਹੋ ਜਾਂਦੀ ਹੈ ਚਿਦਾ ਭਾਸ ਤੋਂ ਚੇਤਨ ਦਾ ਭਾਸ ਲੈ ਕਰਕੇ, ਤਾਂ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ। ਮਾਇਆ ਸਾਸ ਜੀ ਇਹਦੇ ਬਾਰੇ ਬੜਾ ਇੱਕ ਸਪਸ਼ਟ ਅਰਥ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ। ਕਹਿੰਦੇ ਮਾਇਆ ਕੀ ਹੈ? ਕਹਿੰਦੇ ਇਹ ਮਾਇਆ, ਇਸ਼ਾਰਾ ਕੀਤਾ ਜਿਵੇਂ ਆਪਾਂ ਕਹੀਏ ਨਾ ਵੀ ਫਲਾਣਾ ਬੰਦਾ ਕੌਣ ਹੈ, ਕਹਿੰਦੇ ਆ ਮਹਾਰਾਜ ਕਹਿੰਦੇ ਇਹ ਮਾਇਆ ਕਿਹੜੀ ਜੀ? ਜਿੱਤ ਹਰ ਵਿਸਰੈ, ਨਾਲ ਹੀ ਕਹਿ ਰਹੇ ਜਿੱਤ ਹਰ ਵਿਸਰੈ। ਇਹ ਮਾਇਆ ਜਿਹਦੇ ਨਾਲ ਵਾਹਿਗੁਰੂ ਭੁੱਲ ਜਾ। ਜੇ ਘਰ ਵਿੱਚ ਇਸਤਰੀ ਨੇ ਆ ਕੇ ਤੁਹਾਡਾ ਨਿਤਨੇਮ ਛੁਡਾ ਦਿੱਤਾ, ਤੁਹਾਡੀ ਸਾਰੀ ਗੁਰਮਤ ਦੀ ਰੋਹ ਰੀਤੇ ਤਿਆਗ ਦਿੱਤੀ, ਗੁਰਦੁਆਰੇ ਜਾਣਾ ਬੰਦ ਕਰ ਦਿੱਤਾ ਬੀਬੀ ਨੇ, ਤਾਂ ਉਹ ਬੀਬੀ ਮਾਇਆ ਤੁਹਾਡੇ ਵਾਸਤੇ, ਭਾਈ ਨੂੰ ਭੁਲਾ ਦਿੱਤਾ। ਜੇ ਬੀਬੀ ਅੰਮ੍ਰਿਤਧਾਰੀ ਹੈ, ਸਾਧ ਸਿੰਘ ਜੀ ਰਹਿਤ ਵਹਿਤ ਵਾਲੀ ਹੈ, ਗੁਰਸਿੱਖ ਘਰਾਣੇ ਚੋਂ ਹੈ, ਭਾਈ ਇਹ ਜਿਹਾ ਟੱਕਰ ਗਿਆ ਉਹ ਕਹਿੰਦਾ ਗੁਰਦੁਆਰੇ ਨਹੀਂ ਜਾਣ ਦਿੰਦਾ ਮੈਂ ਤੈਨੂੰ, ਐਵੇਂ ਕਿਰਪਾਲ ਪਾਈ ਫਿਰਦੀ ਹੈ, ਉਹ ਫਿਰ ਪਤੀ ਨਹੀਂ ਹੈ ਮਾਇਆ ਉਹਦੇ ਵਾਸਤੇ, ਕਿਉਂਕਿ ਭੁਲਾ ਦਿੱਤਾ। ਇਹ ਮਾਇਆ ਜਿੱਤ ਹਰ ਵਿਸਰੈ। ਜੇ ਪੁੱਤ ਜੰਮ ਕੇ ਰੱਬ ਤੋਂ ਤੋੜ ਦਿੱਤਾ ਪੁੱਤ ਨੇ, ਉਹ ਪੁੱਤ ਮਾਇਆ ਬਣ ਗਿਆ। ਜੇ ਇਹ ਕਰੰਸੀ ਨੇ ਤੋੜ ਦਿੱਤਾ ਰੱਬ ਕਿੰਨੀ ਤੋਂ, ਤਾਂ ਕਰੰਸੀ ਮਾਇਆ ਬਣ ਗਈ। ਮਾਇਆ ਤਾਂ ਇਹ ਹੈ ਜਿਹੜੀ ਸ਼ਕਤੀ ਬ੍ਰਹਮ ਤੋਂ ਤੋੜ ਕੇ ਆਪਣੇ ਵਿੱਚ ਜੋੜੇ, ਉਹਦਾ ਨਾਮ ਹੈ ਮਾਇਆ। ਮਾਇਆ ਬਾਰੇ ਮੈਂ ਤੁਹਾਨੂੰ ਦੋ ਛੋਟੇ ਛੋਟੇ ਦ੍ਰਿਸ਼ਟਾਂਤ ਸੁਣਾਉਂਦਾ। ਤੇ ਮਾਇਆ ਕਿਸ ਤਰ੍ਹਾਂ ਹੈ, ਇਹਦਾ ਸਰੂਪ ਸਾਥੀ ਰੂਪ ਦੀ ਬੜੀ ਸਮਝ ਆਓ। ਭਗਵਾਨ ਕ੍ਰਿਸ਼ਨ ਜੀ ਔਰ ਅਰਜਨ ਖੜੇ ਸੀ। ਅਰਜਨ ਕਹਿੰਦਾ ਭਗਵਾਨ ਜੀ ਤੁਸੀਂ ਬਾਰ ਬਾਰ ਕਹੀ ਜਾਂਦੇ ਹੋ ਮੇਰੀ ਤ੍ਰੈ ਗੁਣ ਮਾਇਆ ਬੜੀ ਸ਼ਕਤੀਵਾਨ ਹੈ, ਮਾਇਆ ਬੜੀ ਪ੍ਰਬਲ ਹੈ। ਕਹਿੰਦਾ ਦੱਸੋ ਹੁਣ ਤੁਸੀਂ ਵੀ ਮਾਇਆ ਜਿਹੜੀ ਹੈ ਕਿ ਇੰਨੀ ਪ੍ਰਬਲ, ਜਿਵੇਂ ਤੁਸੀਂ ਕਹਿੰਦੇ ਹੋ ਵੀ ਮਾਇਆ ਕੀ ਵਿਗਾੜ ਸਕਦੀ ਹੈ? ਕਹਿੰਦੇ ਅਰਜੁਨ ਆਪਣੇ ਰੂਪ ਨੂੰ ਭੁਲਾ ਦਿੰਦੀ ਹੈ। ਕਹਿੰਦਾ ਜੀ ਮੈਨੂੰ ਭੁਲਾ ਕੇ ਦਿਖਾ। ਭਗਵਾਨ ਕ੍ਰਿਸ਼ਨ ਕਹਿੰਦੇ ਜਾਣਦੇ ਵੀ ਤੂੰ ਇਹ ਹੱਠ ਨਾ ਕਰ। ਕਹਿੰਦਾ ਨਹੀਂ ਜੀ ਮੈਨੂੰ ਦਿਖਾਓ ਮਾਇਆ। ਕਹਿੰਦੇ ਜੇ ਮਾਇਆ ਦਿਖਾਤੀ, ਕਹਿੰਦੇ ਲੋਕ ਤਾਂ ਥੋੜਾ ਥੋੜਾ ਹੀ ਭੁੱਲਦੇ ਨੇ, ਤੂੰ ਆਪਣੇ ਆਪ ਤੋਂ ਵੀ ਭੁੱਲ ਜਾਏਗਾ। ਕਹਿੰਦਾ ਜੀ ਨਹੀਂ ਦਿਖਾਓ। ਕਹਿੰਦੇ ਚੰਗਾ ਵੀ ਜੇ ਦੇਖਣੀ ਹੈ ਜਾਂ ਸਾਹਮਣੇ ਸਰੋਵਰ ਚ ਇਸ਼ਨਾਨ ਕਰੇਗਾ। ਅਰਜਨ ਗਿਆ ਇਸ਼ਨਾਨ ਕਰਨ, ਭਗਵਾਨ ਦਰਸ਼ਨ ਕਰਦੇ ਆ ਖੜੇ, ਉਹ ਜਾ ਨਹਾ ਕੇ ਆਇਆ ਬਾਹਰ, ਉੱਥੇ ਭਗਵਾਨ ਨੇ ਨੜ ਗਏ, ਨਾ ਰਸ ਰਿਹਾ ਕੁਛ ਵੀ ਨਾ ਰਿਹਾ, ਵਰਤ ਗਈ ਮਾਇਆ, ਨੱਠਿਆ ਫਿਰੇ ਭਗਵਾਨ ਭਗਵਾਨ ਚਲਾਉਂਦਾ ਫਿਰੇ ਬਣਾ ਚ ਜੰਗਲ ਤੁਰਿਆ ਫਿਰਦਾ, ਇੱਕ ਲਕੜਾਰਾ ਮਿਲਿਆ, ਕਹਿੰਦਾ ਓਏ ਤੂੰ ਕੀ ਪਾਗਲ ਵਾਂਗੂ ਚੀਕਾਂ ਮਾਰਦਾ ਫਿਰਦਾ, ਕੌਣ ਹੈ ਤੂੰ? ਉਹ ਲਕੜਾਰਾ ਘੁੰਮ ਕੇ ਕਹਿੰਦਾ, ਕਹਿੰਦਾ ਮੈਂ ਅਰਜਨ ਹੈ। ਕਿਹੜਾ ਅਰਜਨ? ਕਹਿੰਦਾ ਪਾਂਡਵ, ਕਹਿੰਦਾ ਮੂਰਖਾ ਤੇਰਾ ਦੁਬਾਰਾ ਠੀਕ ਹੈ, ਇਹ ਦੁਆਬਰ ਚ ਹੋ ਚੁੱਕੇ ਨੇ ਜਿਹਨਾਂ ਦਾ ਨਾਂ ਲੈਂਦਾ, ਕਲਜੂਗਾ ਉਹਨੂੰ, ਉਹ ਲੱਕੜਾਂ ਕੱਟਣ ਲੱਗ ਜਾਂਦਾ। ਉਹ ਕਹਿੰਦਾ ਭਗਵਾਨ ਕ੍ਰਿਸ਼ਨ ਦਾਤਨ ਕਰਦੇ ਸੀ, ਮੈਂ ਸਰੋਵਰ ਚ ਬਣਿਆ। ਕਹਿੰਦਾ ਤੂੰ ਜਾ ਚੱਲਾ ਨਾ ਹੋਵੇ ਕਿਸੇ ਥਾਂ ਦਾ, ਜਾਂ ਕਿਸੇ ਹੋਰ ਨੂੰ ਪੁੱਛ ਲੈ। ਕਹਿੰਦਾ ਹੋਰ ਕਿਹਨੂੰ ਪੁੱਛਾਂ? ਕਹਿੰਦਾ ਸਾਡੇ ਉੱਥੇ ਸਤਵੀ ਚ ਕਥਾ ਕਰਦਾ ਇੱਕ ਪੰਡਿਤ ਮਹਾਭਾਰਤ ਦੀ, ਉਹਦੇ ਚ ਅਰਜਨ ਦਾ ਨਾਮ ਵੀ ਆਉਂਦਾ। ਉਹ ਕਹਿੰਦਾ ਮੈਂ, ਉਹ ਕਹਿੰਦਾ ਪਾਗਲ ਜੀ ਘਰਦੇ ਨੇ ਤੈਨੂੰ ਅਰਜਨ ਰੱਖਦਾ, ਤੂੰ ਕਹਾਂ ਉਹ ਹੋ ਗਿਆ? ਕਹਿੰਦਾ ਜੀ ਬੜਾ ਅੱਛਾ ਹੋ ਗਿਆ ਕੰਮ। ਕਹਿੰਦਾ ਚਲੋ ਫਿਰ ਮੈਂ ਉੱਥੇ ਜਾ ਕੇ ਪੁੱਛਦਾ ਪੰਡਿਤ ਨੂੰ। ਗਿਆ ਉੱਥੇ ਦਰਵਾਜੇ ਕਥਾ ਹੁੰਦੀ ਸੀ, ਉਹਦੇ ਵਿੱਚ ਆਇਆ ਪੰਜੇ ਪਾਂਡਵਾਂ ਦੀ ਗੱਲ ਆਈ, ਭਗਵਾਨ ਕ੍ਰਿਸ਼ਨ ਦੀ ਗੱਲ, ਖੜਾ ਹੋ ਕੇ ਕਹਿੰਦਾ ਜੀ ਉਹ ਤਾਂ ਮੈਂ ਹੀ ਆ ਅਰਜਨ। ਉਹ ਕਹਿੰਦੇ ਇਹਨੂੰ ਪਾਗਲ ਨੂੰ ਫੜੋ, ਕੌਣ ਆ ਗਿਆ ਇਹ ਕਥਾ ਵਿੱਚ? ਪੰਡਿਤ ਕਹਿੰਦਾ, ਉਹ ਕਹਿੰਦਾ ਜੀ ਮੈਂ ਅਰਜਨ ਹੈ ਕੁੰਤੀ ਪੁੱਤਰ। ਕਹਿੰਦੇ ਲਾਓ ਇਹਦੇ ਸੰਗਲ, ਇਹ ਪਾਗਲ ਹੈ, ਇੱਥੇ ਐਵੇਂ ਪਾਗਲ ਆ ਬੜਿਆ ਕਿਸੇ ਦਾ ਨੁਕਸਾਨ ਕਰ ਦੂਗੇ। ਉਹ ਡਰ ਗਿਆ ਜਾਂ ਸੰਗਲ ਦਾ ਨਾਂ ਸੁਣਿਆ ਵੀ ਇਹ ਪਾਗਲ ਦੀ ਤਰ੍ਹਾਂ ਨੋਟਣਗੇ ਮੈਨੂੰ। ਕਹਿੰਦਾ ਜੀ ਚਲੋ ਵੀ ਤੁਸੀਂ ਫਿਰ ਐਂ ਦੱਸੋ ਵੀ ਮੈਂ ਹੈ ਤਾਂ ਉਹੀ ਵੀ ਫਿਰ ਹੁਣ ਮੈਂ ਆਪਣੇ ਨਾਮ ਨੂੰ ਕੀ ਲਿਖਾਂ? ਕਹਿੰਦੇ ਤੈਨੂੰ ਪਾਂਡਵਾਂ ਵਾਲੇ ਅਰਜਨ ਦਾ ਭੁਲੇਖਾ ਪੈਂਦਾ, ਤੂੰ ਆਪਣਾ ਨਾਂ ਬਦਲ ਲੈ। ਕਹਿੰਦਾ ਜੀ ਕੀ ਨਾਂ ਰੱਖਾਂ? ਕਹਿੰਦੇ ਪਰਦੇਸੀ ਰੱਖ ਲੈ ਆਪਣਾ। ਉਹ ਪਰਦੇਸੀ ਰਖਾ ਕੇ ਰਾਜੇ ਦੇ ਉੱਤੇ ਸਾਹ ਸੀ, ਨੌਕਰ ਰਹਿ ਗਿਆ। ਰਾਜੇ ਨੇ ਤੀਰ ਅੰਦਾਜ਼ੀ ਕਰਾਈ, ਹੁਣ ਅਰਜਨ ਸੀ ਤੀਰ ਚਲਾਉਂਦਾ ਸੀ, ਬਹੁਤ ਮੱਛੀ ਦੇ ਅੱਖ ਜਿਹੜੀ ਸੀ ਮਾਰਦਾ ਤੇਜ਼ ਜੰਗ ਦੇ ਉੱਤੇ। ਰਾਜਾ ਕਹਿੰਦੇ ਉਹ ਤੂੰ ਤਾਂ ਸੈਨਾਪਤੀ ਬਣਨ ਦੇ ਯੋਗ ਹੈ। ਉਹਨੇ ਸੈਨਾਪਤੀ ਬਣਾ ਲਿਆ। ਰੋਹਿਤ ਚਿਤ ਵਧਾਇਆ ਕਿ ਮੇਰੇ ਭਰਾ ਕਿੱਥੇ ਨੇ, ਭੀਮ ਸੈਨ ਕਿੱਥੇ ਹੈ, ਤੇ ਧਰਮ ਪੁੱਤਰ ਕਿੱਥੇ ਹੈ, ਭਗਵਾਨ ਕਿੱਥੇ? ਰੋਣ ਲੱਗ ਜਾਂਦਾ ਕਦੇ ਕਦੇ। ਚੱਲ ਫਿਰ ਉਹ ਰਾਜੇ ਨੇ ਇਹ ਦੇਖ ਕੇ ਵੀ ਸੈਨਾਪਤੀ ਆਪਣੀ ਧੀ ਦਾ ਡੋਲਾ ਦੇ ਦਿੱਤਾ। ਵਿਆਹ ਹੋ ਗਿਆ, ਪਹਿਲਾ ਲੜਕਾ ਹੋਇਆ, ਫਿਰ ਦੂਜਾ ਹੋਇਆ, ਫਿਰ ਤੀਜਾ ਹੋਇਆ, ਪਰਚ ਗਿਆ ਉਹਨਾਂ ਦੇ ਵਿੱਚ। ਜਦੋਂ ਪਿਛਲਾ ਲੜਕਾ ਹੋਇਆ, ਘਰ ਵਾਲੀ ਦੀ ਮੌਤ ਹੋ ਗਈ ਸਾਧਸੰਗ ਦੀ, ਘਰ ਵਾਲੀ ਦੇ ਇੰਨਾ ਮੋਹ ਚ ਫਸ ਗਿਆ ਤੇ ਜਿਸ ਵੇਲੇ ਇਕੱਠੇ ਹੋਏ, ਰਾਜਾ ਵੀ ਕਹੇ ਵੀ ਭਾਈ ਦੇਖ, ਚਲੋ ਮੇਰੀ ਧੀ ਦਾ ਹੁਣ ਅੰਤਮ ਸੰਸਕਾਰ ਹੈ, ਤੇਰੀ ਅਰਧੰਗਨੀ ਸੀ ਵੀ ਤੇਰੇ ਹੱਥ ਤੋਂ ਚਿਤਾ ਨੂੰ ਦਾਗ ਲਵਾਉਣਾ। ਉਹ ਕਹਿੰਦਾ ਨਾ ਜੀ। ਕਹਿੰਦਾ ਕਿਉਂ? ਕਹਿੰਦਾ ਬੀਬੀਆਂ ਸਤੀ ਹੁੰਦੀਆਂ, ਮੈਂ ਤਾਂ ਸਤਾ ਹੋਊਂਗਾ ਨਾਲੇ, ਮੈਂ ਤਾਂ ਨਾਲ ਹੀ ਮਰਨਾ। ਸਤਿਆਂ ਦੇ ਮਰਦਾਂ ਨੂੰ ਦੇਖਿਓ ਤੁਸੀਂ, ਕਈ ਸਤੀਆਂ ਵੀ ਸਤਿਆਂ ਦੀਆਂ ਵੀ ਹੁੰਦੀਆਂ। ਉਹ ਕਹਿੰਦਾ ਜੀ ਸਤਾ ਹੋਊਂਗਾ। ਉਹ ਕਹਿਣ ਲੱਗੇ ਭਾਈ ਬਥੇਰਾ ਸਮਝਾਇਆ, ਕਹਿੰਦੇ ਨਹੀਂ। ਅਖੀਰ ਨੂੰ ਫਿਰ ਰਾਜਾ ਕਹਿੰਦਾ ਵੀ ਹੁਣ ਤਾਂ ਹਟਦੇ ਹੀ ਨਹੀਂ। ਕਹਿੰਦੇ ਭਾਈ ਚੱਲਣ ਦੋ ਨਾਲ ਇਹਨੂੰ ਵੀ, ਜਿੱਥੇ ਧੀ ਗਈ ਜਵਾਈ ਵੀ ਗਿਆ, ਮੈਂ ਦੋਤਿਆਂ ਨੂੰ ਆਪੇ ਪਾਲ ਲੂੰਗਾ, ਹੁਣ ਕੀ ਕਰੀਏ? ਉਹ ਕਹਿੰਦੇ ਪੰਡਿਤ ਕਹਿਣ ਲੱਗਾ ਦੇਖ ਵੀ ਮਰਜ਼ਾਦਾ ਹੈ ਕਿ ਸਤਾ ਹੋਣ ਦੀ। ਸਤੀ ਜਿਹੜੀ ਹੁੰਦੀ ਹੈ ਪਹਿਲਾਂ ਉਹਨੂੰ ਨਹਾਈਦਾ, ਸੁਧੇ ਕੱਪੜੇ, ਸੁਧੇ ਕੇਸੀ ਇਸ਼ਨਾਨ ਕਰਾਈਦਾ, ਨਵੇਂ ਕੱਪੜੇ ਪਾਈਦੇ ਨੇ, ਹੱਥ ਚ ਨਾਰੀਅਲ ਦੇਈਦਾ, ਮਰਨੇ ਤੇ ਕਿਆ ਦਰਪਣ ਜਾਂ ਹੱਥ ਸੰਧੋਰਾ ਲੀਨ ਬਾਣੀ ਚ ਵੀ ਆਉਂਦੀ ਆ। ਜਾ ਕਹਿੰਦੇ ਉੱਥੇ ਸਰੋਵਰ ਚ ਨਹਾ ਕੇ ਆ, ਫਿਰ ਤੈਨੂੰ ਸਰਪਾ ਕਰਾਂਗੇ। ਜਦ ਨਹਾ ਕੇ ਆਇਆ, ਬਾਹਰ ਖੜਾ ਭਗਵਾਨ ਕ੍ਰਿਸ਼ਨ ਸਿੰਘ ਦਰਸ਼ਨ ਕਰ ਰਿਹਾ, ਕਹਿਣ ਲੱਗਾ ਓਹੋ ਭਗਵਾਨ ਖੜਾ। ਕਹਿੰਦਾ ਨਹੀਂ ਨਹੀਂ, ਇਹ ਤਾਂ ਦੁਆਪਰ ਚ ਹੋ ਗਿਆ, ਕੋਈ ਹੋਰੇ ਖੜਾ। ਕਹਿੰਦਾ ਉਹ ਨਹੀਂ ਹੈ, ਇਹ ਉਹ ਨਹੀਂ ਹੈ, ਕੋਈ ਹੋਰੇ ਖੜਾ। ਚੱਲ ਪਿਆ ਭਗਵਾਨ ਕਹਿੰਦੇ ਅਰਜਨ। ਕਹਿੰਦਾ ਜੀ ਤੁਸੀਂ ਕੌਣ? ਕਹਿੰਦਾ ਅੱਛਾ ਮੈਂ ਕੌਣ ਹੋ ਗਿਆ ਹੁਣ, ਤੂੰ ਕਿਸੇ ਨੂੰ ਚੱਲਿਆ? ਕਹਿੰਦਾ ਜੀ ਸਤਾ ਹੁਣ ਚੱਲਿਆ, ਮੇਰੇ ਘਰ ਵਾਲੀ ਮਰ ਗਈ, ਮੈਂ ਪਾਗਲ ਨਾ ਹੋ ਗਏ। ਉਹ ਮੇਰੀ ਭੈਣ ਤੈਨੂੰ ਵਿਆਹੀ ਹੋਈ ਹੈ, ਬੰਦਾ ਤੂੰ ਕਹਿ ਰਹੇ ਮੇਰੇ ਘਰ ਵਾਲੀ ਮਰ ਗਈ, ਕਿੱਥੇ ਮਰ ਗਈ ਮੇਰੀ ਭੈਣ ਦੇ? ਉਹ ਕਹਿੰਦਾ ਨਹੀਂ ਜੀ ਨਹੀਂ, ਮੈਂ ਉਹ ਨਹੀਂ ਹੈ। ਤੂੰ ਕੌਣ ਹੈ? ਮੈਂ ਪਰਦੇਸੀ ਹਾਂ ਜੀ। ਕਹਿੰਦਾ ਇਹ ਤਾਂ ਦੁਆਪਰ ਚ ਹੋ ਚੁੱਕੇ ਨੇ, ਕ੍ਰਿਸ਼ਨ ਦੀ ਦੁਆਪਰ ਚ ਹੋ ਜਾਏਗਾ, ਤੁਸੀਂ ਕੌਣ ਆ ਗਏ? ਭਗਵਾਨ ਕ੍ਰਿਸ਼ਨ ਕਹਿੰਦੇ ਤੈਨੂੰ ਹੋਇਆ ਕੀ ਆ? ਕਹਿੰਦੇ ਜੀ ਘਰ ਵਾਲੀ ਮਰ ਗਈ, ਮੈਂ ਤਾਂ ਸਤਾ ਹੋਣਾ, ਮੈਂ ਨਹੀਂ ਰਹਿ ਸਕਦਾ ਸੰਸਾਰ ਚ, ਮੇਰਾ ਪ੍ਰੇਮ ਹੀ ਇੰਨਾ ਘਰ ਵਾਲੀ ਨਾਲ। ਭਗਵਾਨ ਕਹਿੰਦੇ ਵੱਟ ਕੇ ਮਾਰਿਆ ਚਪੇੜ, ਚਪੇੜ ਮਾਰਿਆ ਮਾਰਿਆ ਲੈ ਗਈ। ਫਿਰ ਉਹਨੂੰ ਦੇਖਣ ਲੱਗਿਆ ਵੀ ਹਾਂ ਭਗਵਾਨ। ਫਿਰ ਵੀ ਇਹ ਲਿਖਿਆ ਉੱਥੇ ਇਤਿਹਾਸ ਵਿੱਚ, ਕਹਿੰਦੇ ਉਹ ਸੰਸਕਾਰਾਂ ਦਾ ਮਾਰਿਆ, ਫਿਰ ਵੀ ਕਹਿੰਦਾ ਭਗਵਾਨ ਮੈਨੂੰ ਜਰਾ ਕੋਈ ਜਗ੍ਹਾ ਤਾਂ ਦਿਖਾ ਲਿਆ ਹੋ ਜਿੱਥੇ ਮੇਰੇ ਘਰ ਵਾਲੀ ਫੂਕਣ ਵਾਸਤੇ ਲੈ ਗਏ। ਕਹਿੰਦੇ ਉਹ ਚੱਲਿਆ, ਇਹ ਕਲਯੁਗ ਦੇ ਵਿੱਚ ਵਰਤਾਰੇ ਵਰਤਨੇ, ਤੈਨੂੰ ਯੁੱਗ ਇੱਕ ਬਦਲਾ ਕੇ ਤੈਨੂੰ ਦਿਖਾ ਤਾ ਵੀ ਮਹਾਂਭਾਰਤ ਦੀ ਕਥਾ ਹੋਇਆ ਕਰੂਗੀ, ਤੇਰੇ ਵਰਗਿਆਂ ਦਾ ਨਾਂ ਆਇਆ ਕਰੂਗਾ। ਇਹ ਮੇਰੀ ਮਾਇਆ, ਇਹ ਮਾਇਆ ਭੁਲਾ ਦਿੰਦੀ ਹੈ। ਚੱਲਿਆ ਤੈਨੂੰ ਭੁਲਾ ਦਿੱਤਾ ਆਪਣੇ ਸਰੂਪ ਤੋਂ, ਤੈਨੂੰ ਭੁਲਾ ਦਿੱਤਾ ਮੇਰੇ ਸਰੂਪ ਤੋਂ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਜੁ ਜਲ ਆਇਆ। ਇਹਨੂੰ ਮਾਇਆ ਕਹਿੰਦੇ ਆ। ਮਾਇਆ ਦੀ ਦੂਜੀ ਸਾਖੀ ਆਪ ਜੀ ਨੂੰ ਸੁਣਾਉਣੀ ਸੀ, ਹੁਣ ਸਮਾਂ ਹੋ ਗਿਆ ਤੇ ਉਹ ਗੁਰੂ ਕਿਰਪਾ ਕਰੇ ਅਗਲੇ ਪ੍ਰਸ਼ਨ ਦੇ ਉੱਤਰ ਤੋਂ ਪਹਿਲਾਂ ਮਾਇਆ ਦੇ ਸਰੂਪ ਦੀ ਗੱਲ ਜਿਹੜੀ ਹੈ, ਗੁਰੂ ਨਾਨਕ ਸਾਹਿਬ ਦੀ ਸਾਖੀ ਹੈ, ਉਹ ਵੀ ਬੜੀ ਸਾਧ ਸੰਗੀ ਅਮੋਲਕ ਸਾਖੀ ਹੈ, ਉਹ ਇਹ ਸਿੱਧ ਕਰੂਗੀ। ਤੇ ਮਹਾਰਾਜ ਸਾਹਿਬ ਨੇ ਵੀ ਇਸੇ ਤਰ੍ਹਾਂ ਦੀ ਕਲਾ ਵਰਤਾਈ ਗੁਰੂ ਨਾਨਕ ਸਾਹਿਬ ਨੇ, ਮਾਇਆ ਦਿਖਾਈ ਸੀ ਆਪਣੇ ਸਿੱਖ ਨੂੰ, ਉਹ ਵਿਚਾਰ ਅੱਗੇ ਆਏਗੀ। ਕੱਲ ਨੂੰ ਸਾਧ ਸਿੰਘ ਵਿਸਾਖੀ ਦਾ ਜਹੜਾ ਹੈ ਉਹਦੇ ਚ ਸੰਗਤ ਪੈਂਦਾ, ਜਿਵੇਂ ਆਪ ਜੀ ਦਾ ਹੁਕਮ ਹੋਵੇ। ਜੇ ਤਾਂ ਇਹੀ ਲੜੀਵਾਰ ਕਥਾ ਸ਼ਾਮ ਨੂੰ ਕਰਨੀ ਹੈ ਇਸ ਟਾਈਮ, ਤਾਂ ਇਹ ਹੋ ਜਾਏਗੀ, ਤੇ ਨਹੀਂ ਕੱਲ ਦਾ ਦਿਨ ਆਪਾਂ ਇਹ ਕਥਾ ਲੜੀਵਾਰ ਅਗਲੇ ਦਿਨ ਤੋਂ ਆਰੰਭ ਕਰ ਲਈਏ, ਤੇ ਕੱਲ ਨੂੰ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਵਿਚਾਰਾਂ ਹੋ ਜਾਣ। ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿੰਦਾ, ਤੁਹਾਡੀ ਜਿਵੇਂ ਵੀ ਰਾਇ ਹੋਗੀ ਸੰਗਤ ਦੀ, ਉਹ ਬਾਅਦ ਵਿਚ ਪ੍ਰਬੰਧਕਾਂ ਨੂੰ ਸਾਹ ਸੰਗੀ ਗੁਰੂ ਪਿਆਰੇ ਦੱਸ ਦੇਣ, ਤਾਂ ਕਿ ਸੰਗਤ ਚ ਅਨਾਊਂਸ ਹੋ ਜਾਏ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ। ਨੌਕਰ ਦਾ ਕੀ ਹੈ ਸਾਹ ਸੰਗੀ? ਜਿਹੜਾ ਕੰਮ ਕਹੇ ਤਾਂ ਨੌਕਰ ਨੇ ਤਾਂ ਉਹੀ ਕਰਨ ਲੱਗ ਜਾਣਾ। ਜੇ ਕਹੋਗੇ ਵੀ ਆਹੀ ਕਰਨਾ, ਆਹ ਹੋਜੂਗਾ, ਸੰਗਤ ਮਾਲਕ ਹੈ। ਜੇ ਕਹੋਗੇ ਵੀ ਭਾਈ ਵਿਸਾਖੀ ਦੇ ਦਿਹਾੜੇ ਦੀ ਸੰਬੰਧਿਤ ਵਿਚਾਰ ਹੈ, ਤਾਂ ਉਹ ਗੁਰੂ ਕਿਰਪਾ ਕਰੇ ਉਹਨਾਂ ਚੁੱਕਾਂ ਦੀ ਪੂਰਾ ਕਰਨ ਲਈ। ਸਮਾਂ ਹੋ ਗਿਆ ਹੈ। ਇਹ ਮਾਇਆ ਦਾ ਸਵਰੂਪ ਸੀ ਸਾਹ ਸੰਗੀ, ਜੋ ਆਪਣੇ ਆਪ ਤੋਂ ਭੁਲਾ ਦਿੰਦੀ ਹੈ। ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਹਰ ਹੋਤੀ ਬਾਤ ਕਾ ਲੋਪ ਕਰਾਏ, ਤਾਂ ਕਾ ਲੋਪ ਕਰਾਏ, ਯਹ ਮਾਇਆ ਕਾ ਰੂਪ, ਸਾਚ ਕੋ ਝੂਠ ਦਿਖਾਏ, ਝੂਠ ਕੋ ਸਾਚ ਸਰੂਪ। ਲੱਖਣਾ ਸੇ ਪ੍ਰਤੀਤ ਹੋਏ, ਆਪਣਾ ਪਾਸੇ ਜੋਏ, ਇਹ ਮਾਇਆ ਕਾ ਰੂਪ, ਸੱਤ ਨਾ ਪਾਸੇ ਜੋਏ। ਜਿਹੜੇ ਸੱਤ ਮੁਨੀ ਜਨਾਉਂਦੀ ਹੈ, ਉਹ ਸਾਚ ਸੰਗੀ ਸੱਤ ਨੂੰ ਅਸਾਧਨ ਕਰ ਦਿੰਦੀ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ, ਆਓ ਇੱਥੇ ਸਮਾਪਤੀ ਪੁਨਾ ਚੁੱਕਾਂ ਦੀ ਖਿਮਾ ਕਰਨੀ ਜੀ। ਬਹੁਤ ਬਹੁਤ ਧੰਨਵਾਦ ਕਿ 20 ਘੰਟੇ ਦੇ ਵਿੱਚ ਇੰਨੀਆਂ ਸੰਗਤਾਂ ਇਕੱਠੀਆਂ ਹੋ ਕੇ ਰਸ ਮਾਣਦੀ ਹੈ। ਇਹਦੀ ਵੀ ਕੋਈ ਉਸਤਤਾ ਦਾ ਕੋਈ ਆਪ ਜੀ ਦੀ ਉਪਮਾ ਕਰਨ ਵਾਸਤੇ ਸ਼ਬਦ ਨਹੀਂ ਬਣਦਾ ਹੈ ਕਿ ਕਮਾਂ ਕਾਰਾਂ ਤੋਂ ਥੱਕੇ ਟੁੱਟੇ ਫਿਰ ਵੀ ਕਥਾ ਦੇ ਵਿੱਚ ਆ ਕੇ ਐਡੀ ਗਿਣਤੀ ਮਾਰੇ ਭਾਈ ਆਨੰਦ ਮਾਣਦੇ ਨੇ। ਮਹਾਰਾਜ ਤੁਹਾਡਾ ਪ੍ਰੇਮ ਨਾ ਹੀ ਰੱਖੇ, ਆਓ ਇਸੀ ਸਮਾਪਤੀ ਹੈ।
ਸਤ ਰਾਜ ਤਮ ਗੁਣ ਸੁਧਾ ਸੁਧ ਇਹ ਚਿਦਾ ਪਾਸ ਜੁਤ ਲਈਏ ਪ੍ਰਧਾਨ ਸੁਨੋ ਸਿੱਖ ਸੋ ਮਾਇਆ ਲਖੀਐ ਸਮ੍ਰਿਦੈ ਸਭ ਕਰਹਿ ਬਖਾਨ ਸ੍ਰੀ ਅਗਨਾਸ
ਪੂਰਨ ਹੇ ਸਰਬ ਮੈਂ
ਗੁਣ ਤਾਸ
ਸੰਗੀਕਾਰ
ਸਭ ਟੇਕ
ਗੋਬਿੰਦ ਹੇ ਗੁਣ ਨਾਮ
ਸਦਾ ਬਵੇਕ ਹਰ ਹਰੇ ਗੁਣਹਾਰ ਸਦਾ ਸੰਗ ਨਿਧਾਰਾਇਆ ਧਾਰ ਸਰੋ
ਗੁਣ
ਨਹੀਂ ਕੋਏ ਨਾਮ ਦਾਨ ਖੋਈਐ ਪਰੋਏ ਸ਼ਰਣਾਗਤੀ ਦਇਆਲ ਹਰ ਮਨ ਵਸਤ ਨਾਨਕ ਹੋਤ ਨਿਹਾਲ ਨਾਨਕ ਹੋਤ ਨਿਹਾਲ
ਗੁਰੂ ਗੋਬਿੰਦ
ਸਿੰਘ ਅਵਤਾਰ
ਸੁਗਰਾਜ
ਹੀ
ਗ੍ਰੰਥ
ਵਿਚਾਰ ਰਾਜ ਹੀ ਗੁਰੂ ਗ੍ਰੰਥ ਮਜਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।